మాగుచి త్రిశరణ సుఖ సాగర మేరే గురు గోపాల కర కృపా నానక గుణ గావై రాఖో శరమె అసాడీ జీయో తేరే कवन कवन गुण कहे कहे गावा तू साहिब गुणी निधाना तुमरी मेहमान बरन न सको तू ठाकुर ऊच भगवान तेरे गुण बहुते मैं एक न जनया मैं मूर्ख किश दीजै प्रणवत नानक सुन मेरे साहिबा डोबदा पत्थर ले जै वाहे गुरु जी क्या पढ़िए क्या गुणिए क्या वेद पुराना सुनिए पढ़े सुने क्या होई जो सहज न मिलो सोई हर का नाम ना जप सुगवारा क्या सोच हैं बारंबार रहाओ अंधियारे दीपक चाहिए एक बस्ते अगोचर लहिए बस्ते अगोचर पाई घट दीपक रहा समाई कहे कबीर अब जनया जब जनया तो मन मानया मन मान लोग ना पतीजे ना पतीजे तो क्या कीजे सतगुरु पातशाही साजी सवारी सत्संग जियो कर सहत फतेह प्रवान करो जी वाहिगुरु जी का खालसा वाहिगुरु जी की फतेह सतगुरु की अपर पार बख्शिश हुई है उस दतार ने जिसने मनुखा जीवन बख्शिया एक बार फिर सानू नाम अभ्यास कमाई समागम विच जुड़ बैठन का अवसर बख्शिया उस दाते दा जिन्ना धन्नवाद करिए थोड़ा है कि धन्नवाद ही असल बंदगी है कि तेरा शुक्र है दाता तू इत्थे तक सानू ले आया आए हां इसलिए तेरे विच लीन होइए हुण कृपा कर इसे स्थान ते टिके होयां दे स्थान ते जुड़ियां दे स्थान ते लीन होयां दे स्थान ते ਸਾਡਾ ਇੱਕ ਛਿਨਵੀਂ ਮਨ ਟਿਕਾ ਤੋਂ ਪਾਸੇ ਨਾ ਜਾਏ ਅਸੀਂ ਵੀ ਜੁੜ ਜਾਈਏ ਲੀਨ ਹੋਇਆਂ ਦੇ ਅਸਥਾਨ ਤੇ ਹੋਏ ਆ ਤੇ ਦਾਤਾ ਲੀਨਤਾ ਬਖਸ਼ ਟਿਕਾ ਬਖਸ਼ ਇੱਕ ਛਿਨਵੀਂ ਸਾਡਾ ਵਿਅਰਥ ਨਾ ਜਾਵੇ ਐਸੀ ਜੋਦਲੀ ਕਰਨੀ ਹੈ ਸਭ ਤੋਂ ਪਹਿਲੇ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲੇ ਆਓ ਜਿਵੇਂ ਨਾਮ ਦੀ ਹਰ ਵੇਲੇ ਫੁਹਾਰ ਇੱਥੇ ਬਰਸਦੀ ਹੈ ਰਲ ਕੇ ਗੁਰਮੰਤਰ ਦਾ ਸਹਾਰਾ ਲਈਏ ਵਾਹਿਗੁਰੂ 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 ਵਾਹਿ ਵਾਹਿਗੁਰੂ ਵਾਹਿਗੁਰੂ। ਆਮ ਕਰਕੇ ਸ਼ਬਦ ਅਰਥ ਕਰਨ ਲੱਗਿਆਂ ਐਸਾ ਹੀ ਆਖਿਆ ਜਾਂਦਾ ਜੀ, ਕਿਆ ਪੜ੍ਹੀਏ ਕਿਆ ਗੁਣੀ ਹੈ, ਪੜ੍ਹਨ ਦਾ ਵਿਚਾਰਨ ਦਾ ਕੀ ਫਾਇਦਾ, ਕੁਛ ਵੀ ਨਹੀਂ। ਵੇਦ ਪੁਰਾਣ ਸੁਣਨ ਦਾ ਕੀ ਫਾਇਦਾ ਹੈ। ਸਵਾਲ ਇੱਕ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 5867 ਸ਼ਬਦਾਂ ਦਾ ਸੰਗ੍ਰਹਿ, 31 ਰਾਗ ਜਿਸ ਵਿੱਚ ਨੇ, ਇਹ ਸਤਿਗੁਰਾਂ ਨੇ ਸਰੂਪ ਜਿਹੜਾ ਸੰਪਾਦਨ ਕੀਤਾ, ਇਹ ਪੜ੍ਹਨ ਵਾਸਤੇ ਹੈ ਕਿ ਨਹੀਂ? ਇੰਨੀ ਸਾਡੇ ਕੋਲ ਰਚਨਾ ਹੋਰ, ਭਾਈ ਗੁਰਦਾਸ ਜੀ ਦੀ ਰਚਨਾ, ਉਹ ਪੜ੍ਹਨ ਵਾਸਤੇ ਹੈ ਕਿ ਨਹੀਂ? ਹੋਰ ਇੰਨਾ ਇਤਿਹਾਸ ਪੜ੍ਹਨ ਵਾਸਤੇ, ਅਖੰਡ ਪਾਠ ਕੀ ਹੁੰਦਾ, ਬਾਣੀ ਪੜ੍ਹ ਰਹੇ ਹਾਂ, ਸਹਿਜ ਪਾਠ ਹੁੰਦਾ, ਬਾਣੀ ਪੜ੍ਹ ਰਹੇ ਹਾਂ, ਹੁਕਮ ਲੈ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ। ਜਦੋਂ ਇਹ ਆਖਿਆ ਜਾਏ ਕਿ ਕੀ ਫਾਇਦਾ ਹੈ ਪੜ੍ਹਨ ਦਾ, ਕੀ ਫਾਇਦਾ ਹੈ ਵਿਚਾਰਨ ਦਾ, ਕਈ ਵਾਰੀ ਐਸਾ ਕਿਹਾ ਜਾਂਦਾ ਹੈ। ਸੱਜਣ ਕਹਿਣ ਲੱਗੇ, ਇੱਕ ਵਕਤੇ ਨੇ ਕਹਿ ਦਿੱਤਾ, ਭਾਈ ਦੇ ਮਨ ਨਹੀਂ ਜੁੜਿਆ ਤੇ ਕੋਈ ਫਾਇਦਾ ਨਹੀਂ ਗੁਰਦੁਆਰੇ ਆਉਣ ਦਾ, ਕੋਈ ਫਾਇਦਾ ਨਹੀਂ ਬਾਣੀ ਪੜ੍ਹਨ ਦਾ। ਕਹਿਣ ਲੱਗਾ, ਮੈਂ ਸੋਚਿਆ ਜੁੜਦਾ ਤੇ ਹੈ ਹੀ ਨਹੀਂ, ਚਲੋ ਜਾ ਕੇ ਕੀ ਲੈਣਾ, ਮੈਂ ਜਾਣਾ ਹੀ ਛੱਡ ਦਿੱਤਾ। ਹੱਦ ਹੋ ਗਈ। ਜੁੜਨ ਵਾਸਤੇ ਤੇ ਸਭ ਕੁਛ ਕਰਨਾ ਹੀ ਸੀ, ਇੱਕ ਬੰਦੇ ਦੀ ਗੱਲ ਨਾਲ ਆਉਣ ਵਾਲਾ ਟੁੱਟ ਗਿਆ। ਕਹਿੰਦਾ, ਭਾਗਾਂ ਨੂੰ ਇੱਕ ਗੱਲ ਕੰਨਾਂ ਚ ਪਈ ਕਿ ਫਾਇਦਾ ਹੈ, ਅੱਜ ਨਹੀਂ ਤੇ ਕੱਲ ਜੁੜ ਜਾਏਗਾ, ਕੱਲ ਨਹੀਂ ਤੇ ਪਰਸੋਂ ਜੁੜ ਜਾਏਗਾ। ਤੂੰ ਜੁੜਨ ਦੀ ਗੱਲ ਕਰ, ਛੱਡਣ ਦੀ ਗੱਲ ਨਾ ਕਰ। ਜੇ ਆਖਿਆ ਨਾ ਟਿਕਣਾ ਤੇ ਟਿਕਣ ਦੀ ਗੱਲ ਕਰ, ਇਹ ਨਹੀਂ ਕਿ ਫਾਇਦਾ ਕੋਈ ਨਹੀਂ ਮੈਂ ਛੱਡ ਹੀ ਦੇਵਾਂ। ਜਿਹੜੀ ਅਸਲੀਅਤ ਕੁਛ ਤੱਤ ਸਾਹਮਣੇ ਆਇਆ, ਸ਼ਾਇਦ ਆਪ ਮੋਹਰ ਲਾਓ ਤੇ ਜਾਪੇ ਕਿ ਠੀਕ ਹੈ, ਗੁਰਮਤ ਅਨੁਸਾਰ ਹੈ। ਕਬੀਰ ਸਾਹਿਬ ਜਿਹੜਾ ਬਚਨ ਕਹਿ ਰਹੇ ਨੇ, ਉਹ ਕਹਿੰਦੇ ਨੇ, ਅੱਖਰਾਂ ਦੀ ਰਾਹੀਂ ਜਿਸ ਨੂੰ ਲਿਖਿਆ ਗਿਆ, ਆਖਿਆ ਗਿਆ, ਅਰਥ ਸਮਝਾਏ ਗਏ, ਜਿਸ ਨੂੰ ਸ਼ਬਦ ਕਹਿੰਦੇ ਆ, ਜਿਸ ਦਿਨ ਕਾਗਜ਼ ਨਹੀਂ ਸੀ, ਅੱਖਰ ਵੀ ਨਹੀਂ ਸੀ, ਲਿਖਿਆ ਵੀ ਨਹੀਂ ਸੀ, ਉਹ ਸ਼ਬਦ ਉਸ ਵੇਲੇ ਵੀ ਸੀ। ਹੈ ਸੀ ਨਾ, ਅੱਖਰਾਂ ਤੋਂ ਬਿਨਾਂ ਵੀ, ਲਿਖਣ ਤੋਂ ਬਿਨਾਂ, ਪੜ੍ਹਨ ਤੋਂ ਬਿਨਾਂ ਵੀ ਬੰਦਾ ਪਹਿਲੇ ਬੋਲਿਆ। ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਕੁਛ ਰਿਸ਼ੀ ਐਸੇ ਹੋਏ, ਲਿਖਾਉਂਦੇ ਨਹੀਂ ਸਨ, ਸ਼ਿਸ਼ ਨੂੰ ਮੰਤਰ ਯਾਦ ਕਰਵਾ ਦਿੰਦੇ ਸਨ ਜ਼ੁਬਾਨੀ। ਮੰਤਰ ਵੀ ਇੱਕ ਨਹੀਂ, ਹਜ਼ਾਰਾਂ। ਜ਼ੁਬਾਨੀ ਯਾਦ ਕਰਾ ਦੇਣੇ, ਉਹਨੇ ਦੂਸਰੇ ਨੂੰ ਯਾਦ ਕਰਾ ਦੇਣੇ, ਉਹਨੇ ਅੱਗੋਂ ਯਾਦ ਕਰਾ ਦੇਣੇ, ਸੀਨੇ ਬਾ ਸੀਨੇ। ਗ੍ਰੰਥ ਚੱਲਦੇ ਆਏ, ਜਿਨ੍ਹਾਂ ਨੂੰ ਕਹਿੰਦੇ ਸਿਮਰਤੀ, ਸਿਮਰਤੀ ਦਾ ਅਰਥ ਹੈ ਚੇਤੇ ਕੀਤਾ ਹੋਇਆ ਗਿਆ। ਅੱਖਰਾਂ ਦੀ ਲੋੜ ਤਾਂ ਹੈ ਕਿ ਸ਼ਬਦ ਦੇ ਦੀਦਾਰ ਹੋ ਸਕਣ, ਪੜ੍ਹ ਸਕੀਏ। ਆਵਾਜ਼ ਦੀ ਲੋੜ ਸ਼ਬਦ ਨੂੰ ਤਾਂ ਹੈ ਕਿ ਸੁਣ ਸਕੀਏ। ਵੈਸੇ ਸ਼ਬਦ ਨਾ ਆਵਾਜ਼ ਦਾ ਮੁਹਤਾਜ ਹੈ, ਨਾ ਅੱਖਰਾਂ ਦਾ। ਤੁਹਾਨੂੰ ਬੇਨਤੀ ਕਰਾਂ, ਇਹ ਸਾਡੀ ਲੋੜ ਹੈ, ਜੀਵਾਂ ਦੀ ਲੋੜ, ਸ਼ਬਦ ਦੀ ਲੋੜ ਨਹੀਂ। ਸ਼ਬਦ ਤੇ ਪ੍ਰਮਾਤਮਾ, ਸ਼ਬਦ ਤੇ ਸਾਹ ਪੜਦੇ ਹੋ। ਵਾਹ ਵਾਹ ਬਾਣੀ ਨੰਕਾਰ ਹੈ, ਜਿਸ ਜੇਵਟ ਅਵਰ ਨਾ ਕੋਏ। ਨੰਕਾਰ ਕਿਸੇ ਦਾ ਮੁਹਤਾਜ ਹੈ, ਸ਼ਬਦ ਕਿਸੇ ਦਾ ਮੁਹਤਾਜ। ਸ਼ਬਦ ਆਪਣੇ ਆਪ ਵਿਚ ਸੰਪੂਰਨ ਹੈ। ਇੱਕ ਪੰਕਤੀ ਪੜ੍ਹ ਲਈਏ, ਕਿਸੇ ਨੂੰ ਕੋਈ ਸ਼ੱਕ ਦੀ ਗੁੰਜਾਇਸ਼ ਨਾ ਰਹਿ ਜਾਏ। ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੁਰਾਨੰ। ਲਿਖੇ ਹੋਏ ਅੱਖਰ ਸਰਦ ਨੇ ਸਾਡੀ ਸਮਝ ਵਿਚ ਪੈ ਜਾਏ, ਅਸੀਂ ਸ਼ਬਦ ਨਾਲ ਜੁੜ ਸਕੀਏ। ਹੁਣ ਅੱਖਰਾਂ ਰਾਹੀਂ ਜੁੜਨਾ ਉਸ ਨਾਲ ਹੈ ਜਿਹੜਾ ਅੱਖਰਾਂ ਤੋਂ ਪਹਿਲੇ ਸੀ। ਅੱਖਰ ਮੈਂ ਪੜ੍ਹੀ ਗਿਆ, ਲਗ ਮਾਤਰੀ ਗਿਆਨ ਪੜ੍ਹ ਲਿਆ, ਪਰ ਜਿਹੜਾ ਅੱਖਰਾਂ ਤੋਂ ਪਹਿਲੇ ਵੀ ਹੈ ਸੀ, ਉਸ ਨਾਲ ਮੈਂ ਜੁੜਿਆ ਨਹੀਂ। ਕਾਗਜ਼ ਅਜੇ ਨਹੀਂ ਸੀ ਬਣਿਆ, ਉਹ ਪਹਿਲੇ ਵੀ ਹੈ ਸੀ। ਲਿਖਣ ਵਾਲਾ ਕੋਈ ਵੀ ਨਹੀਂ ਸੀ, ਉਹ ਤਾਂ ਵੀ ਹੈ ਸੀ। ਵਿਦਿਆ ਜਦੋਂ ਬਣੀ ਨਹੀਂ ਸੀ, ਉਹ ਤਾਂ ਵੀ ਹੈ ਸੀ। ਜੋ ਸਭ ਤੋਂ ਪਹਿਲੇ ਹੈ, ਜੁੜਨਾ ਤੇ ਉਸ ਨਾਲ ਹੈ। ਹੁਣ ਇੱਕ ਵਿਚਾਰ ਹੋ। ਕਈ ਵਾਰ ਇਹ ਕਹਿ ਦਿੰਦੇ ਹਾਂ ਰੱਬ ਦਿਸਦਾ ਨਹੀਂ, ਸੱਚ ਇਹ ਹੈ ਬੰਦਾ ਜਿਹੋ ਜਿਹਾ ਹੈ ਨਾ ਬੰਦੇ ਨੂੰ ਤੇ ਬੰਦਾ ਵੀ ਨਹੀਂ ਦਿਸਦਾ, ਬੰਦਾ ਤੇ ਵੇਖਦਾ ਆਪਣਿਆਂ ਨੂੰ ਆਪਣੀ ਹਉਮੈ ਨੂੰ, ਕੋਈ ਕੋਲੋਂ ਗੁਜ਼ਰ ਜਾਏ ਕਹਿੰਦੇ ਲੰਘੇ ਕਹਿੰਦਾ ਜੀ ਮੈਂ ਧਿਆਨ ਹੀ ਨਹੀਂ ਕੀਤਾ। ਬੰਦੇ ਨੂੰ ਦਿਸਦੀ ਆਪਣੀ ਹਉਮੈ, ਬੰਦੇ ਨੂੰ ਦਿਸਦਾ ਆਪਣਾ ਮੋਹ, ਸੌ ਵਿੱਚੋਂ ਆਪਣਾ ਇੱਕ ਹੋਵੇ ਉਹ ਦਿਸਦਾ, ਸੌ ਨੜਿਨਵੇਂ ਤੇ ਦਿਸਦੇ ਕੋਈ। ਬੰਦਾ ਕਹਿੰਦਾ ਮੈਂ ਰੱਬ ਵੇਖ ਲਵਾਂ, ਹਉਮੈ ਦੇ ਨਾਲ ਨੇਤਰ ਭਰੇ ਨੇ ਤੇ ਰੱਬ ਦੇ ਦੀਦਾਰ ਹੋ ਜਾਂ, ਲੋਭ ਸਮਾਇਆ ਅੱਖਾਂ ਵਿੱਚ ਤੇ ਰੱਬ ਦੇ ਦੀਦਾਰ ਹੋ ਜਾਂ, ਇਹ ਕਿਵੇਂ ਹੋ ਜਾਂ। ਸੱਚ ਤੇ ਹੈ ਕਹਿੰਦੇ ਆ ਪਰਮਾਤਮਾ ਨਹੀਂ ਦਿਸਦਾ, ਪਰਮਾਤਮਾ ਉਹ ਹੈ ਜਿਸ ਦੇ ਸਦਕਾ ਸਭ ਕੁਛ ਦਿਸਦਾ। ਇੱਕ ਵਿਚਾਰ ਆਪ ਨਾਲ ਸਾਂਝੀ ਕਰਾਂ, ਕਿਤੇ ਪਹਿਲੇ ਥੋੜੀ ਜਿਹੀ ਹੈਰਾਨਗੀ ਨਾ ਹੋਏ। ਅੱਜ ਤੱਕ ਪ੍ਰਕਾਸ਼ ਕਿਸੇ ਨਹੀਂ ਵੇਖੇ, ਹੈਰਾਨ ਹੋ ਗਏ ਕਿ ਮੈਂ ਕੀ ਕਹਿ ਦਿਆ। ਪ੍ਰਕਾਸ਼ ਵਿੱਚ ਕੇਵਲ ਵਸਤੂਆਂ ਸਾਨੂੰ ਦਿਸਦੀਆਂ ਨੇ, ਪ੍ਰਕਾਸ਼ ਕੀ ਹੈ ਇਹਦਾ ਕੋਈ ਪਤਾ ਨਹੀਂ। ਹਨੇਰਾ ਕੀ ਹੈ? ਜਦੋਂ ਵਸਤੂਆਂ ਨਹੀਂ ਦਿਸਦੀਆਂ ਹਨੇਰਾ। ਪ੍ਰਕਾਸ਼ ਕੀ ਹੈ? ਕਹਿੰਦੇ ਆ ਚਾਨਣ ਹੋ ਗਿਆ, ਚਾਨਣ ਕੀ ਹੋ ਗਿਆ? ਦਿਸ ਪਏ ਰੁੱਖ, ਦਿਸ ਪਏ ਚਾਨਣ ਚ ਇਹੋ ਨਾ ਰੁੱਖ ਨਜ਼ਰ ਆਉਣ ਲੱਗ ਪਏ, ਘਾਹ ਨਜ਼ਰ ਆਉਣ ਲੱਗ ਪਿਆ, ਖੇਤੀਆਂ ਨਜ਼ਰ ਆਉਣ ਲੱਗ ਪਈਆਂ, ਮਕਾਨ ਨਜ਼ਰ ਆਉਣ। ਲੇਕਿਨ ਪ੍ਰਕਾਸ਼ ਕੀ ਹੈ? ਪਰਮ ਪ੍ਰਕਾਸ਼ ਉਹ ਹੈ, ਉਸ ਬਾਰੇ ਸਮਝਣ ਲਈ ਇਹ ਸਮਝੀਏ। ਬੰਦੇ ਅੱਖਰਾਂ ਚ ਨਾ ਭੁੱਲ ਜਾਏ, ਪ੍ਰਕਾਸ਼ ਨਾ ਹੋਵੇ ਤੇ ਅੱਖਰ ਵੀ ਨਹੀਂ ਪੜੇ। ਆ ਲਾਈਟ ਹੁਣੇ ਚਲੀ ਜਾਏ ਮੇਰੇ ਲਈ ਅੱਖਰ ਪੜਨੇ ਮੁਸ਼ਕਲ ਹੋ ਜਾਣਗੇ। ਇਹ ਅੱਖਰ ਪੜਨ ਲਈ ਪ੍ਰਕਾਸ਼ ਚਾਹੀਦਾ ਤੇ ਉਹ ਅੱਖਰ ਵੇਖਣ ਵਾਸਤੇ ਸ਼ਬਦ ਦਾ ਪਰਮ ਪ੍ਰਕਾਸ਼ ਚਾਹੀਦਾ। ਉਹ ਅੱਖਰ ਕੌਣ ਹੈ? ਜਦੋਂ ਇਹ ਕਿਹਾ ਗਿਆ ਨਾ ਇਹ ਕਿ ਅੱਖਰ ਹਨ ਮਨ ਬਸਤ ਨਾਨਕ ਹੋਤ ਨਿਹਾ, ਕਈਆਂ ਨੇ ਤੇ ਕਿਹਾ ਬਾਕੀ ਜੀ ਛੱਡ ਹੀ ਦਿਓ, ਬਸ ਇੱਕ ਅੱਖਰ। ਇੱਕ ਅੱਖਰ ਫਿਰ ਕਿਹੜਾ ਹੋਇਆ? ਇੱਕ ਲਿਖਣ ਲੱਗਿਆ ਵੀ ਈੜੀ ਨੂੰ ਸਿਆਰੀ ਕੱਕਾ ਦੋ ਪੈ ਜਾਂਦੇ ਨੇ, ਅੱਖਰ ਲਿਖਣ ਲੱਗਿਆ ਵੀ ਤਿੰਨ ਅੱਖਰ ਪਾਉਣੇ ਪੈਂਦੇ ਨੇ, ਐੜਾ ਖਖਾਰਾ, ਉਹ ਵੀ ਇੱਕ ਅੱਖਰ ਨਾ ਰਹਿ ਗਏ। ਅੱਖਰ ਦਾ ਅਰਥ ਕੀ ਹੈ? ਆਲਸੀ ਬੰਦਾ ਤੇ ਚਾਹੁੰਦਾ ਕਰਨਾ ਕੁਛ ਵੀ ਨਾ ਪਵੇ। ਮੇਰੇ ਸਾਹਮਣੇ ਮਸਲੇ ਆਏ, ਦੱਸੋ ਜੀ ਉਹ ਕਿਹੜਾ ਅੱਖਰ ਊੜੇ ਐੜੇ ਚੋਂ ਜਿਹੜਾ ਕਿਹਾ ਹੈ? ਇੱਕੋ ਬਾਕੀ ਛੱਡੀਏ ਉਹ ਜੇ ਕੱਕਾ ਹੈ ਤੇ ਕੱਕਾ 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 ਆਖੀ ਜਾਈਏ, ਜੇ ਤੱਤਾ ਹੈ ਤੇ ਉਹ ਆਖੀ ਜਾ, ਇੱਕ ਅੱਖਰ ਹੀ ਦੂਜਾ ਪੜੀਏ ਹੀ ਕੋਈ ਨਾ ਨਿਸਤਾਰਾ ਹੋਰ ਨਹੀਂ। ਇਹ ਅੱਖਰ ਨਹੀਂ ਜਿਹੜੇ ਲਿਖੇ ਜਾਂਦੇ ਨੇ, ਉਹ ਅੱਖਰ ਦਾ ਅਰਥ ਹੈ ਅਕਾਲ ਪੁਰਖ। ਉਹ ਹੈ ਇਹ ਅੱਖਰ ਖਿਰ ਜਾਹੇਂਗੇ, ਵਾਕਿਆ ਕਿਤੇ ਵੀ ਲਿਖੋ। ਆਖਰ ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਬਿਰਧ ਹੋ ਜਾਂਦੇ ਨੇ, ਗੋਇੰਦਵਾਲ ਸਾਹਿਬ ਜਾ ਕੇ ਸਾਨੂੰ ਸਸਕਾਰ ਕਰਨਾ ਪੈਂਦਾ, ਆਦਰ ਨਾਲ ਕਰਨਾ ਪੈਂਦਾ। ਇਹ ਅੱਖਰ ਖਿਰ ਜਾਏਗੇ, ਉਹ ਅੱਖਰ ਇਨ ਮੈਂ ਨਾ ਹੈ, ਉਹ ਕਿਹੜੇ ਨੇ? ਏਕ ਅੱਖਰ ਆਖਰ ਜਿਹੜਾ ਖਰਦਾ ਨਹੀਂ ਮੁੱਕਦਾ ਨਹੀਂ, ਉਹ ਵਰਨਮਾਲਾ ਦਾ ਅੱਖਰ ਨਹੀਂ। ਮਤਾ ਕੋਈ ਨੰਨਾ 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 ਹੀ ਆਖੀ ਜਾਏ, ਕੱਕਾ ਕੱਕਾ ਹੀ ਆਖੀ ਜਾਏ, ਤਤਾ ਤਤਾ ਹੀ ਆ, ਨਹੀਂ। ਉਹ ਅੱਖਰ ਹੈ ਇਨ੍ਹਾਂ ਅੱਖਰਾਂ ਤੋਂ ਪਾਰ ਪ੍ਰਮਾਤਮਾ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਹੁਣ ਇੱਥੇ ਕਬੀਰ ਸਾਹਿਬ ਜੀ ਨੇ ਕਿਹਾ ਇੱਕ ਪ੍ਰਕਾਸ਼ ਉਹ ਹੈ, ਇੱਕ ਦੀਵਾ ਉਹ ਹੈ ਜਿਸ ਨਾਲ ਪਦਾਰਥ ਦਿਸਦੇ। ਘਰ ਵਿੱਚੋਂ ਜੇ ਦੀਵਾ ਬੁਝ ਜਾਏ ਤੇ ਆਪਣੀਆਂ ਰੱਖੀਆਂ ਚੀਜ਼ਾਂ ਹੀ ਨਹੀਂ ਲੱਭਦੀਆਂ, ਆਪੇ ਹਲੀ ਟਿਕਾਈਆਂ ਨੇ, ਪਤਾ ਹੁੰਦਾ ਕਿੱਥੇ ਕਿੱਥੇ। ਬੰਦਾ ਡਰਦਾ ਹੱਥ ਨਹੀਂ ਪਾਉਂਦਾ ਕਿਤੇ ਗਿਰ ਕੇ ਟੁੱਟ ਨਾ ਜਾਣ, ਆਪੇ ਠੇਡੇ ਲੱਗ, ਉਸੇ ਘਰ ਚ ਹੀ ਰਹਿੰਦੇ ਆ, ਠੇਡੇ ਖਾਂਦੇ ਆ। ਇੱਕ ਪ੍ਰਕਾਸ਼ ਉਹ ਹੈ, ਚਾਨਣ ਉਹ ਹੈ ਜਿਸ ਵਿੱਚ ਪਦਾਰਥ ਦਿਸਦੇ ਨੇ। ਦੂਸਰਾ ਪ੍ਰਕਾਸ਼ ਚਾਨਣ ਉਹ ਹੈ ਜਿਸ ਵਿੱਚ ਪਰਮਾਤਮਾ ਦੇ ਦੀਦਾਰ ਹੁੰਦੇ ਨੇ। ਉਹ ਪ੍ਰਕਾਸ਼ ਕਿਹੜਾ? ਉਹ ਦੀਵਾ ਬਾਲਣ ਹੈ। ਕਹਿੰਦੇ ਨੇ ਬੰਦੇ ਤੂੰ ਅੱਖਰ ਪੜਦਾ ਰਿਹਾ, ਵਿਚਾਰਦਾ ਰਿਹਾ, ਪਰ ਜਿਹੜਾ ਅੱਖਰਾਂ ਤੋਂ ਪਹਿਲੇ ਸੀ, ਜਿਸ ਦੀ ਦੇਣ ਅੱਖਰ ਨੇ, ਜਿਸ ਨੇ ਸੋਝੀ ਦਿੱਤੇ। ਹੁਣ ਪਾਤਸ਼ਾਹ ਕੋ ਇੱਕ ਨਹੀਂ, ਪਾਤਸ਼ਾਹ ਇੰਨੀਆਂ ਨੇ, ਕੁਝ ਪਾਤਸ਼ਾਹ ਤੇ ਖੱਬਿਓਂ ਸ਼ੁਰੂ ਕਰਕੇ ਸੱਜੇ ਨੂੰ ਜਾਂਦੇ। ਗੁਰਮੁਖੀ ਲਿਖਦੇ ਹੋ, ਇੰਗਲਿਸ਼ ਲਿਖਦੇ ਹੋ, ਸੰਸਕ੍ਰਿਤ ਲਿਖਦੇ ਹੋ, ਬਹੁਤ ਭਾਸ਼ਾਵਾਂ ਐਸੀਆਂ, ਖੱਬਿਓਂ ਸ਼ੁਰੂ ਕਰਕੇ ਸੱਜੇ। ਹੁਣ ਜਿਵੇਂ ਅਰਬੀ ਹੈ, ਫਾਰਸੀ ਹੈ, ਉਰਦੂ ਹੈ, ਉਹ ਸੱਜਿਓਂ ਸ਼ੁਰੂ ਕਰਕੇ ਖੱਬੇ ਪਾਸੇ ਨੂੰ ਜਾਂਦੇ। ਚੀਨੀ ਭਾਸ਼ਾ ਪੜ੍ਹੋ, ਜਪਾਨੀ ਪੜ੍ਹੋ, ਉੱਪਰੋਂ ਸ਼ੁਰੂ ਕਰਕੇ ਉਹ ਥੱਲੇ ਨੂੰ ਜਾ ਰਹੇ ਨੇ। ਭਾਸ਼ਾ ਅੱਜ 3000 ਦੇ ਕਰੀਬ ਨੇ, ਪਰ ਅੱਖਰਾਂ ਦੀ ਸੋਝੀ ਕਿਸਨੇ ਦਿੱਤੀ? ਜਾਪ ਸਾਹਿਬ ਵਿੱਚ ਇਹ ਨੁਕਤਾ ਮਿਲਦਾ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਦਿਮਾਗ ਦਾ ਸਾਹਿਬ ਹੈ, ਤੂੰ ਬੰਦੇ ਨੂੰ ਆਵਾਜ਼ ਹੀ ਨਹੀਂ ਦਿੱਤੀ, ਬੋਲਣ ਵਾਸਤੇ ਸ਼ਬਦ ਵੀ ਦਿੱਤੇ, ਤੂੰ ਹੱਥ ਹੀ ਨਹੀਂ ਦਿੱਤੇ, ਲਿਖਣ ਵਾਸਤੇ ਅੱਖਰ ਵੀ ਦੇ ਦਿੱਤੇ, ਪਰ ਪਹਿਲੇ ਤੇ ਤੂੰ ਹੈ ਜਿਸ ਨੇ ਸਾਨੂੰ ਬੋਲਣਾ ਸਿਖਾਇਆ। ਗੁਰੂ ਸਾਹਿਬ ਸੱਚ ਕਹਿੰਦੇ ਨੇ। ਹੁਣ ਮੈਂ ਕਹਿ ਦਿਆਂ, ਮੈਨੂੰ ਤੇ ਮਾਂ ਨੇ ਬੋਲਣਾ ਸਿਖਾ ਦਿੱਤਾ। ਪਹਿਲੇ ਮਾਂ ਨੇ ਹੀ ਆਖਿਆ, ਪਿਤਾ ਜੀ ਆਖ, ਮਾਂ ਆਖ, ਸਿਖਾਇਆ। ਸਵਾਲ ਇਹ, ਮਾਂ ਨੂੰ ਕਿਸ ਨੇ ਸਿਖਾਇਆ? ਪਹਿਲੇ ਦਿਨ ਜਿਹੜਾ ਬੰਦਾ ਬੋਲਿਆ ਉਸਨੂੰ ਕੌਣ ਸਿਖਾ ਗਿਆ ਕਿ ਇੰਜ ਬੋਲ? ਪਹਿਲੇ ਦਿਨ ਜਿਸਨੇ ABC ਲਿਖੀ, ਪਹਿਲੇ ਦਿਨ ਊੜਾ ਅੜਾ ਲਿਖਿਆ, ਪਹਿਲੇ ਦਿਨ ਅਲਫ ਬੇ ਪੇ ਜਿਸਨੇ ਲਿਖਿਆ, ਉਹਨੂੰ ਕੌਣ ਸਿਖਾ ਗਿਆ? ਅੱਖਰਾਂ ਤੋਂ ਪਹਿਲੇ ਕੌਣ ਸੀ? ਗੁਰੂ ਸਾਹਿਬ ਨੇ ਇਹੋ ਤੇ ਉਸਤਾਦਾਂ ਨੂੰ ਕਿਹਾ ਸੀ, ਤੁਸੀਂ ਮੈਨੂੰ ਪੜ੍ਹਾ ਤੇ ਰਹੇ ਹੋ ਅੱਖਰ, ਪਰ ਅੱਖਰਾਂ ਤੋਂ ਪਾਰ ਅੱਖਰ ਜਿਸ ਤੱਕ ਲੈ ਜਾਣ, ਅੱਖਰ ਜਿਸ ਦੀ ਦਾਤ ਹੈ, ਉਹ ਕੌਣ ਹੈ? ਹੈਰਾਨ ਹੋ ਗਏ, ਕਹਿਣ ਲੱਗੇ ਤੇ ਸਾਨੂੰ ਵੀ ਨਹੀਂ ਪਤਾ। ਕਹਿਣ ਲੱਗੇ, ਪੜ੍ਹੋ, ਅੱਖਰ ਪੜ੍ਹਦੇ ਹੋ, ਵਿਚਲਾ ਖਾਲੀ ਥਾਂ ਪੜ੍ਹੋ, ਮੈਨੂੰ ਤਿੰਨਾਂ ਸਾਧੂਆਂ ਦੀ ਯਾਦ ਆਈ, ਮਨ ਗਦਗਦ ਹੋ ਕੇ। ਇੱਕ ਸਾਧੂ ਸੀ, ਨਾਲ ਉਹਦੀ ਭੈਣ, ਇੱਕ ਮਹਾਂਪੁਰਖ ਸਾਧੂ ਦੀ ਚਿੱਠੀ ਆਈ। ਚਿੱਠੀ ਇਹੋ ਜਿਹੀ ਨਹੀਂ ਪੜ੍ਹੀ ਹੋਣੀ ਤੁਸੀਂ ਕਦੀ ਵੀ, ਕਮਾਲ ਚਿੱਠੀ। ਉਹ ਕਹਿਣ ਲੱਗੇ, ਮੁਖਤਬ ਆਈ, ਅਵੇ ਚਿੱਠੀ ਆਈ ਮਹਾਂਪੁਰਖਾਂ ਦੀ, ਮੈਂ ਪੜ੍ਹ ਲਈ, ਤੂੰ ਵੀ ਪੜ੍ਹ ਲੈ। ਉਹ ਜਿਹੜਾ ਲੈ ਕੇ ਆਇਆ ਉਹ ਵੀ ਹੈਰਾਨ, ਕੋਰਾ ਕਾਗਜ਼, ਵਿੱਚ ਕੱਖ ਵੀ ਨਾ, ਗਦਗਦ ਹੋਇਆ। ਬੜੀ ਕਮਾਲ ਚਿੱਠੀ ਲਿਖੀ, ਬੜੀ ਸੋਹਣੀ ਲਿਖੀ। ਉਹ ਭੈਣ ਨੇ ਵੇਖੀ, ਕਹਿਣ ਲੱਗੀ, ਹੱਦ ਹੋ ਗਈ, ਏਡੀ ਸੋਹਣੀ ਚਿੱਠੀ ਲਿਖੀ ਹੈ। ਉਹਨੂੰ ਕਹਿਣ ਲੱਗੇ, ਸੰਦੇਸ਼ਵਾਹਕ ਨੂੰ ਸਾਡਾ ਵੀ ਉੱਤਰ ਲੈ ਜਾ। ਤੇ ਕਹਿਣ ਲੱਗੇ, ਮੁਕਤਾ ਬਾਈ ਤੂੰ ਹੀ ਲਿਖਦੇ। ਉਹਨੇ ਉਹ ਹੀ ਕਾਗਜ਼ ਠੱਪ ਕੇ ਨਾ ਦੋਹਰਾ ਚੌਰਾ ਕਰਕੇ ਪਾ ਕੇ ਲਿਫਾਫੇ ਚ ਕਹਿਣ ਲੱਗੀ, ਲੈ ਸਾਡਾ ਉੱਤਰ ਦੇ ਦੇ। ਹੁਣ ਲਡਾਉਣ ਵਾਲਾ ਤੇ ਉਹਦੀ ਖਾਨਿਓ ਗਈ। ਕਹਿਣ ਲੱਗਾ, ਪਹਿਲੇ ਤੇ ਮੈਂ ਪੜ੍ਹਿਆ ਨਹੀਂ ਸੀ, ਇੱਕ ਪੜ੍ਹਦਾ ਸੀ, ਹੁਣ ਤੇ ਵੇਖ ਲਿਆ ਅੱਖਰ ਵੀ ਕੋਈ। ਇਹਨਾਂ ਨੂੰ ਕੀ ਹੋਇਆ ਸਾਧੂਆਂ ਨੂੰ? ਉਹ ਜਾ ਕੇ ਜਦੋਂ ਦਿੱਤਾ ਨਾ, ਉਹ ਗਦਗਦ ਹੋ ਗਿਆ, ਖੁਸ਼ੀ ਚ ਉਛਲ ਪਿਆ। ਕਹਿਣ ਲੱਗਾ, ਬੜਾ ਹੀ ਸੁੰਦਰ ਉੱਤਰ ਆ। ਕਹਿਣ ਲੱਗਾ, ਤੁਹਾਨੂੰ ਤੇ ਉੱਤਰ ਵੀ ਆ ਗਿਆ, ਭੇਜ ਵੀ ਦਿੱਤਾ, ਮੈਂ ਪਾਗਲ ਹੋ ਗਿਆ, ਮੈਨੂੰ ਸਮਝਾਓ ਹੋਇਆ ਕੀ ਹੈ। ਕਹਿਣ ਲੱਗੇ, ਮੈਂ ਉਹਨਾਂ ਨੂੰ ਆਖਿਆ ਸੀ, ਖਾਲੀ ਥਾਂ ਪੜ੍ਹਨਾ ਸਿੱਖੋ, ਇਸ ਕਾਗਜ਼ ਵਾਂਗੂ ਹਿਰਦਾ ਕੋਰਾ ਕਰ ਲਓ, ਜੋ ਵਾਸ਼ਨਾਵਾਂ ਲਿਖੀਆਂ ਨੇ ਮਿਟਾ ਦਿਓ, ਰੱਬ ਨੂੰ ਪਾ ਜਾਓਗੇ। ਉਹਨਾਂ ਪੜ੍ਹ ਲਿਆ, ਉਹਨਾਂ ਨੇ ਉੱਤਰ ਅੱਗੋਂ ਲਿਖ ਦਿੱਤਾ ਕਿ ਤੁਹਾਡੀ ਕਿਰਪਾ ਨਾਲ ਇਸੇ ਤਰ੍ਹਾਂ ਹੀ ਹੈ। ਇੱਕ ਅਵਸਥਾ ਐਸੀ ਆਉਂਦੀ ਹੈ ਜਦੋਂ ਬੰਦਾ ਕੋਰੀ ਪੱਟੀ ਵਾਂਗੂ ਆ ਜਾਂਦਾ, ਲੈ ਸਤਿਗੁਰੂ, ਜੋ ਮੋਹ ਮਮਤਾ ਦੇ ਲੇਖ ਲਿਖੇ ਸਨ, ਕਾਲੇ ਲੇਖ ਲਿਖੇ ਸਨ, ਉਹ ਤੇ ਮਿਟ ਗਏ, ਉਹ ਤੇ ਪੋਚੇ ਗਏ ਤੇਰੀ ਕਿਰਪਾ ਨਾਲ, ਹੁਣ ਉੱਤੇ ਨਾਮ ਦਾ ਲੇਖ ਲਿਖਦੇ, ਹੁਣ ਕਿਰਪਾ ਕਰ। ਬਸ ਉਹ ਅੱਖਰਾਂ ਤੋਂ ਪਾਰ ਜਿਸਨੇ ਅੱਖਰ ਲਿਖੇ ਸਾਨੂੰ ਦੱਸੇ। ਗੁਰੂ ਸਾਹਿਬ ਜੀ ਕਹਿੰਦੇ ਨੇ ਅੱਖਰ ਕਾਰਗਰ ਨੇ, ਨਹੀਂ ਤੇ ਗੁਰੂ ਸਾਹਿਬ ਲਿਖਦੇ ਨਾ। ਅੱਖਰ ਵਿਅਰਥ ਨਹੀਂ, ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ, ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਮਾਣ, ਅੱਖਰਾ ਸਿਰ ਸੰਯੋਗ ਵਖਾਣ। ਪਰ ਉਹ ਅੱਖਰਾਂ ਤੋਂ ਮੁਕਤ ਹੈ ਜਿਨੇ ਲਿਖੇ, ਤਿਸ ਸਿਰ ਨਾਏ ਜੇ ਫੁਰਮਾਏ ਤਿਮ ਤੇ ਪਾਏ। ਉਹਦੇ ਸਿਰ ਤੇ ਕੋਈ ਅੱਖਰ ਨਹੀਂ, ਉਸ ਦੇ ਸਿਰ ਉੱਤੇ ਕੋਈ ਲੇਖ ਨਹੀਂ, ਸਾਡੇ ਹੈਨ। ਕਹਿੰਦੇ ਨੇ, ਜੈਸੀ ਕਲਮ ਮੁੜੇ ਹੈ ਮਸਤਕ, ਤੈਸੀ ਜਿਹੜੇ ਪਾਸ ਵਿੱਚ ਆਉਂਦੇ ਨੇ। ਇਸ ਕਲਮ ਨਾਲ ਜੋ ਬਾਣੀ ਲਿਖੀ, ਇਹ ਪੜ੍ਹ ਕੇ ਉਸ ਦੀ ਕਲਮ ਨੂੰ ਵੇਖ ਸਕੀ, ਉਸ ਦੇ ਲਿਖੇ ਹੋਏ ਲੇਖ ਪੜ੍ਹ ਸਕੀਏ। ਸਾਹਿਬ ਜੀ ਕਹਿੰਦੇ ਨੇ ਪੜ੍ਹ। ਸਤਿਗੁਰਾਂ ਨੇ ਨਹੀਂ ਤੇ ਕਬੀਰ ਸਾਹਿਬ ਨੇ ਨਹੀਂ ਕਿਹਾ, ਗੁਰੂ ਸਾਹਿਬ ਕਹਿੰਦੇ ਨੇ ਲਿਖ ਲਿਖ ਪੜ੍ਹਿਆ। ਇੱਕ ਬੰਦਾ ਪੜ੍ਹ ਤੇ ਲਵੇ ਤੇ ਆਖੇ ਜੀ ਲਿਖਣਾ ਮੈਨੂੰ ਨਹੀਂ ਆਉਂਦਾ, ਕਹਿੰਦੇ ਅਧੂਰਾ, ਤੈਨੂੰ ਲਿਖਣਾ ਕਿਉਂ ਨਹੀਂ ਆਉਂਦਾ? ਉਸਤਾਦ ਪੁਰਾਣੇ ਪੜਾਉਂਦੇ ਹੀ ਪਹਿਲੇ ਪੱਟੀ ਸਨ, ਪਹਿਲੇ ਲਿਖਣਾ ਸਿਖਾਓ ਬਾਅਦ ਵਿੱਚ ਪੜ੍ਹਨਾ। ਆ ਪਹਿਲੇ ਤੈਨੂੰ ਲਿਖ ਦਿਆ ਤਾ ਇਹਨੂੰ ਪਹਿਲੇ ਲਿਖ, ਊੜਾ ਪਹਿਲੇ ਲਿਖ ਹੈ ਆੜਾ, ਫੇਰ ਬੋਲ, ਲਿਖ ਪਹਿਲੇ। ਇਸੇ ਲਈ ਕਿਹਾ ਪਹਿਲੇ। ਹੁਣ ਕਹਿੰਦੇ ਪੜ੍ਹਿਆ ਲਿਖਿਆ ਨਹੀਂ, ਲਿਖਿਆ ਪੜ੍ਹਿਆ ਚਾਹੀਦਾ। ਕਹਿੰਦੇ ਲਿਖ ਲਿਖ ਪੜ੍ਹਿਆ, ਗੁਰੂ ਸਾਹਿਬ ਨੇ ਤਰਤੀਬ ਹੋਈ ਵਰਤੀ ਆ, ਲਿਖਿਆ ਪੜ੍ਹਿਆ ਤੇ ਤਾਂ ਕੜਿਆ। ਜਿਉਂ ਜਿਉਂ ਜ਼ਿਆਦਾ ਵਿਦਿਆ ਹੋ ਗਈ ਉਹ ਭੁੱਲ ਗਿਆ ਜਿਸਨੇ ਅੱਖਰ ਦਿੱਤੇ, ਵਿਦਿਆ ਦਿੱਤੀ ਅੰਦਰੋਂ ਸੜਦਾ ਗਿਆ, ਵਿਦਵਾਨ ਤੇ ਹੋ ਗਿਆ ਕੜ ਗਿਆ। ਜਿਉਂ ਜੇ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ। ਇੰਨਾ ਪੜ੍ਹ ਲਿਆ ਜਾਏ, ਇਹ ਵਿਅਰਥ ਦੀ ਗੱਲ ਕਰ ਰਹੇ ਨੇ। ਪੜ ਪੜ ਗੱਡੀ ਲੱਧੀਐ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਹੀਆਂ, ਪੜ ਪੜ ਗੱਡੀਆਂ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੇ ਆਰਜਾ, ਪੜੀਏ ਜੇਤੇ ਸਾ, ਸਵਾਸ ਸਵਾਸ ਪੜਦੇ ਰਹੀਏ। ਨਾਨਕ ਲੇਖ ਇੱਕ ਗੱਲ, ਹੋਰ ਹੋਮੇ ਚਖਣਾ ਚਾਖ, ਹੋਮੇ ਦੀਆਂ ਚੱਖਾਂ ਵਿਦਿਆ ਨਾ ਬਣਨ। ਇੱਕ ਦੀ ਗੱਲ ਤੇ ਇਹ ਹੈ ਕਿ ਅੱਖਰਾਂ ਤੋਂ ਪਹਿਲੇ ਕੌਣ ਸੀ, ਇਹ ਵਿਦਿਆ ਤੋਂ ਪਹਿਲੇ ਕੌਣ ਸੀ, ਵਿਦਿਆ ਦਾ ਦਾਤਾ ਕੌਣ ਹੈ? ਗੁਰੂ ਸਾਹਿਬ ਕਹਿੰਦੇ ਨੇ ਪੜ੍ਹ। ਵਿਦਵਾਨਾਂ ਨੂੰ ਜੋ ਸਮਝਾਇਆ ਦੋ ਬਾਣੀਆਂ ਨੇ, ਪੱਟੀ ਸਿਰਲੇਖ ਹੈ ਗੁਰੂ ਨਾਨਕ ਦੇਵ ਦੀ ਬਾਣੀ ਗੁਰੂ ਅਮਰਦਾਸ ਦੀ। ਹੁਣ ਪੜਾਉਂਦਾ ਪਾਹੁੰਦਾ ਸੱਸਾ, ਉਹ ਕਹਿੰਦੇ ਨੇ ਫਿਰ ਨਾਲੇ ਵੀ ਆਖ ਸੱਸੈ ਸੋਏ, ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਪਾਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਾਇਆ। ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਪੜ੍ਹਿਆ ਲਿਖਿਆ ਬੰਦਾ ਮਾਰ ਖਾ ਜਾਏ ਨਾ ਹਿਸਾਬ ਵਿੱਚ, ਘਾਟਾ ਪੈ ਜਾਏ, ਕਹਿੰਦੇ ਕੀ ਪੜ੍ਹਿਆ, ਤੈਨੂੰ ਜੋੜ ਲਾਉਣਾ ਨਹੀਂ ਆਉਂਦਾ। ਪੜ੍ਹ ਲਿਖ ਕੇ ਗਲਤ ਹਿਸਾਬ ਕਿਉਂ ਕੀਤਾ? ਸਤਿਗੁਰੂ ਕਹਿੰਦੇ ਨੇ ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਅੱਖਰ ਪੜ੍ਹ ਪੜ੍ਹ ਭੁੱਲੀਐ, ਬਾਣੀ ਦੇ ਬਚਨ ਤੁਹਾਨੂੰ ਸੁਣਾ ਰਿਹਾ, ਇਹ ਅੱਖਰ ਪੜ੍ਹ ਪੜ੍ਹ ਭੁੱਲੀਐ, ਭੇਖੀ ਬਹੁਤ ਅਭਿਮਾਨ, ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ, ਏਕ ਅੱਖਰ ਹਰ ਮਨ ਬਸ, ਇਹ ਅੱਖਰ ਉਸ ਤੱਕ ਲੈ ਜਾਣ ਜੋ ਖਰਦਾ ਨਹੀਂ, ਪਰਮਾਤਮਾ ਨਾਨਕ ਹੋਤ ਨਿਹਾਲ। ਪੜ੍ਹਨ ਵਾਲਿਆਂ ਦੀ ਕੋਈ ਘਾਟ ਨਹੀਂ ਸੀ, ਅਰਥ ਕਰਨ ਵਾਲਿਆਂ ਦੀ ਘਾਟ ਨਹੀਂ ਸੀ, ਪਰ ਉਹ ਅੱਖਰਾਂ ਤੋਂ ਪਹਿਲੇ ਉਸ ਨਾਲ ਜੁੜਨ ਵਾਲਿਆਂ ਦੀ ਘਾਟ ਸੀ। ਬੰਦੇ ਕੋਲ ਬੁੱਧ ਸੀ, ਬੁੱਧ ਵਿੱਚ ਸੁੱਧ ਨਹੀਂ ਸੀ। ਸੁੱਧ ਕੀ ਹੈ? ਕੋਈ ਪ੍ਰਕਾਸ਼ ਹੈ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੇ ਸੁੱਧ, ਇਸ ਦੀ ਘਾਟ ਸੀ। ਰਾਵਣ ਕੋਲ ਵਿਦਿਆ ਸੀ, ਰਾਵਣ ਖੱਟ ਸ਼ਾਸਤਰੀ ਚਤੁਰਵੇਦੀ ਦਸ ਸਿਰ ਇਹ ਹੀ ਸਨ। ਬੜਾ ਵਿਦਵਾਨ ਸੀ ਕੰਸ, ਬੜੇ ਵੇਦ ਪੜ੍ਹੇ ਸਨ, ਔਰ ਪੜ੍ਹਦਾ ਸੁਣਾਉਂਦਾ ਸੀ ਅਜਾਮਲ। ਵਿਦਵਾਨਾਂ ਦੀ ਕੋਈ ਘਾਟ ਨਹੀਂ ਹੋਈ। ਕਬੀਰ ਸਾਹਿਬ ਨੇ ਆਪ ਵੇਖਿਆ, ਕਹਿਣ ਲੱਗੇ ਸ਼ਿਵਪੁਰੀ ਵਸਾਈ। ਜਿਹੜਾ ਸ਼ਿਵਜੀ ਨੇ ਕਿਹਾ ਨਾ ਜਿਹੜਾ ਇੱਥੇ ਮਰੇਗਾ ਮੁਕਤ ਹੋ ਜਾਏਗਾ, ਇਹ ਸਰੀਰ ਮਰਨ ਦੀ ਗੱਲ ਨਹੀਂ ਸੀ, ਗੱਲ ਹੋਰ ਸੀ। ਇਹ ਰੱਬ ਦੇ ਪਿਆਰੇ ਗੱਲ ਇਹ ਕਰਦੇ ਸਨ ਪ੍ਰਤੀਕਾਂ ਰਾਹੀਂ, ਇੱਥੇ ਆ ਕੇ ਮਰ ਜਾਏ। ਮਰਨਾ ਉਹ ਹੋਈ ਸੀ ਜਿਸ ਦੀ ਹਉਮੈ ਮਰ ਜਾਏ, ਮਨ ਕਰਕੇ ਕੋਈ ਮਰ ਜਾਏ, ਜਿਉਂਦਾ ਹੀ ਮਰ ਜਾਏ। ਇੱਥੇ ਸਤਸੰਗ ਕਦੀ ਚੱਲਦੇ ਸਨ, ਹੁਣ ਸਤਸੰਗ ਉੱਡ ਗਏ, ਠੱਗ ਰਹਿ ਗਏ। ਗਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨਿਭਗ। ਉਹ ਹਰ ਕੇ ਸੰਤ ਨ ਆਖੀਆਂ, ਬਨਾਰਸ ਕੇ ਠੱਗ। ਕੁਛ ਵਿਦਵਾਨਾਂ ਦਾ ਮਤ ਹੈ, ਮਹਾਂਪੁਰਖਾਂ ਦੇ ਅੰਦਰ ਬ੍ਰਹਮ ਅਗਨੀ ਹੁੰਦੀ ਹੈ, ਬ੍ਰਹਮ ਅਗਨੀ। ਜਿਹੜਾ ਕੋਲ ਉਹਨਾਂ ਦੇ ਆਏ, ਜਿਵੇਂ ਕੱਖ ਕਾਣ ਜਿਹੜਾ ਅੱਗ ਕੋਲ ਆਇਆ ਉਹ ਸੜ ਗਿਆ। ਯਾਦ ਰੱਖਣਾ, ਅੱਗ ਮੈਲ ਨੂੰ ਸੜਦੀ ਹੈ। ਸੋਨਾ ਅੱਗ ਵਿੱਚ ਰੱਖਿਆ ਜਾਂਦਾ, ਮੈਲ ਸੜ ਜਾਂਦੀ ਹੈ, ਸੋਨਾ ਚਮਕਦਾ। ਬ੍ਰਹਮ ਗਿਆਨੀ ਮਹਾਂਪੁਰਖਾਂ ਕੋਲ ਆ ਕੇ ਬੰਦੇ ਦੇ ਗੁਣ ਚਮਕਦੇ, ਉਹ ਅੱਗ ਚ ਪਾ ਦਿੰਦੇ ਨੇ, ਉਸ ਦਾ ਧਰਮ ਚਮਕਦਾ। ਸਤ ਸੰਤੋਖ ਦਇਆ ਧਰਮ ਧੀਰਜ ਪ੍ਰਗਟ ਹੁੰਦੇ ਨੇ, ਉਸ ਦੀ ਸਿੱਖੀ ਚਮਕਦੀ, ਉਸ ਦਾ ਖਾਲਸਾਈਪਣ ਚਮਕਦਾ,
اس دی میل ساری سڑ جاندی ہے. پر کئی واری ایسا ہوندا مدت پا کے بڑی دیر بعد کچھ پکھنڈی ایسے ہوندے نے انہاں دے پلے راکھ رہ جاندی او اگنی بجھ جاندی ہے. اگنی بجھ چکی سے بنارس دے ٹھگ پرسدھ ہو گئے. کبیر صاحب نے ویکھیا جدھر جاندے سن تھان تھان کو وید پڑھ رہے ہے, کوئی پانی دا سنسکرت دا ویاکرن پڑھ رہے ہے, کوئی شاستر پڑھ رہے ہے, کوئی گیتا پڑھ رہے ہے. کہن لگے حد ہو گئی, آوازاں ویداں دیاں تھان تھان ہوندیاں, وید پاٹھ ہو رہے تے ٹھگ بنارس دے پرسدھ ہو گئے. یہ کی ہویا؟ تہاڈی ودیا نے تہانوں کتھے تک پہنچایا؟ گرو صاحب کہندے نے بھائی اس سانوں میں ویکھنا پوے گا پاٹھ کرن لگے ہیں. ہے تے سچ ہے. کب نہال سنگھ انہوں نے ایک بچن لکھیا, پڑھ کے من گد گد ہو گیا. کہندے نے بندے تونیاں تو پاؤن نالوں پٹھے لٹکن نالوں مہینیاں بدے چالیسے بھکھے رہ کے کٹن نالوں تینو کدی بانی پڑھنی آ جائے تو مکت ہو جا, گربانی دا پاٹھ کرنا آ جائے مکت ہو جائیں. وہ کیڑا پاٹھ ہے؟ وہ کیویں ہے؟ وہ میں آپ نو ضرور سنا دیا. ان کو بندیج باندھ آسن کو ساد بیش گات کو اولول سود دے ایک چال لیجی. ان دا بندیج, ان پاٹھ کرن تو پہلے تھوڑا کھانا. جڑے سچجے پاٹھی سننا ویسے تے الپہار سلپنی سی نندرا دیا شما تن پری سکھ دا صدا, پر جدو پتا ماں خنڈ پاٹھ دی واری دین واسطے بیٹھنا ہے ان کٹا دین دے سن, سستی نہ پوے. ان کو بندیج باندھ آسن, ایک آسن اتھے گوڑے ہی نہ بدلتا رہے. آسن کو ساد بیش گات کو الول, شریر نو سدھا ٹکا کے سود ایک چال لیجیے. سدھی ایک چال پاٹ سمجھ آئے پراتن پاٹھی اج بھی میں ویکھیا جڑے سنتھا نال پڑھے پاٹھ ہی کرتے ہیں ارتھ سپشٹ ہوندے جاندے وشرام انہوں دے ٹھیک. سود ایک چال لیجیے چیت کو نرود کا, شریر ہی نہیں ٹکایا انہوں دا من بھی روکیا گیا ٹک گیا. ہن صرف نے تے گرو ہے. مینو ایک صوفی سن دا کول یاد آیا, کہندا پرماتما کدی آ جویں دو پریمی چاہندے نے تیجا نہ وچ کول ہو, دو مہاپرو گل کر تیجے نو کہندے نے چل پاسے. کہندا بس میں ہوواں تے توں ہوویں. او کہندا آ گیا تے مینو کہن لگا وعدہ تے کیتا سی دو ہوانگے تے اندر جڑا اجڑ بھایا ہے ایدا کی کر رہے ہیں؟ کام کرودھ لو موہن کا تو سوچیا ہی نہیں, کلا ہو. پاٹھ کرن لگا سکھ جدو آکھے ستگرو تسی ہو داس ہے, اتے تیسرا کوئی نہیں بچاوے گا. یہ ہے پاٹھ کرنا چیت کو نرودھ کا, پربودھ کے پرکاش پریم چت نو روک کے جگا کے سچیت ہو کے چت ستا نہ ہووے. باہر تے لائٹ ہے اندر ایک دیوا بالے, او کیڑا پریم دا پریم پرکاش. گادی نہ بچھائے نہ پریانک ہاتھ دیجیے, نہ گدی بچھائے نہ پیڑے تے ارک رکھ کے بیٹھا ہووے. کھانسی کرود باہر تا جمبائی اور ڈکیا شیک, ہانسی سینڈ مند پون تھوک نہ کریجیے. نہ باسیاں آئی جان, ان زیادہ کھادا ہووے گا باسیاں آن گئیاں. نہ اتھے ڈکار آوے نہ مند پون ہووے, نہ ایسا ہے کہ نقچ پانی آندا ہووے. ایسے دوشاں تو رہ تو ہووے ساتوکی سباب سو ستو گنی سباب نال, رجو گنی سباب چنچلتا, تمو گنی سباب آلسا, ستو گنی سباب چتنتا, ساتوکی سباب سو اکال سو لگائے تیان. اے اکھراں دے وچوں اکال پرکھ دے دیدار ہوں, اکھراں دے پاٹھ نہیں کر رہے ہیں سمجھے اکال پرکھ دے دیدار کر رہے ہیں. ساتو کی سباب سو اکال سو لگائے تیان, گرنتھ جو کو پاٹھ پیارو ایسو پانت کیجیے. اس ٹنگ نال شری گرو گرنتھ صاحب دا پاٹھ کرے, پاٹھ کردہ جڑ جائے گا. جے پاٹھ ہو گیا نہ سچ ہے ਪਾਠੀ ਥੱਕਿਆ ਨਹੀਂ ਉੱਠੇਗਾ। ਪਾਠ ਕਰਨ ਵਾਲੇ ਦੇ ਦੀਦਾਰ ਕੀਤੇ ਜਾਣ, ਵੇਖਿਆ ਜਾਏ ਉਹਦੀਆਂ ਅੱਖਾਂ ਤੋਂ, ਜਿਨ੍ਹਾਂ ਨੇਤਰਾਂ ਨੇ ਬਾਣੀ ਦੇ ਦੀਦਾਰ ਕੀਤੇ ਨੇ, ਸੱਚ ਸਹੀ ਪਾਠ ਹੋਇਆ ਤੇ ਉਹਦੀਆਂ ਅੱਖਾਂ ਚੋਂ ਅਕਾਲ ਪੁਰਖ ਦੇ ਦਰਸ਼ਨ ਹੋਣਗੇ। ਪਰ ਜੇ ਉਹ ਅੱਖਾਂ ਅਕਾਲ ਪੁਰਖ ਨਾਲ ਜੁੜੀਆਂ ਨੇ, ਅੱਖਰਾਂ ਤੋਂ ਪਾਰ ਬੈਠਾ ਅਕਾਲ ਪੁਰਖ ਵੇਖਿਆ, ਗੁਰੂ ਸਾਹਿਬ ਨੇ ਕਿਹਾ ਮੇਰੇ ਨਾਲ ਜਿਹਨੇ ਗੱਲਾਂ ਕਰਨੀਆਂ ਹੋਣ ਉਹ ਕੀ ਕਰੇ, ਬਾਤ ਕਰਨ ਗੁਰਸੋ ਚਾਹੇ ਪੜ੍ਹੇ ਗ੍ਰੰਥ ਮਨ ਲਾਏ, ਤੇ ਜੇਕਰ ਮਨ ਵੀ ਨਹੀਂ ਲੱਗਾ ਇਹ ਧਿਆਨ ਹੀ ਹੋਵੇ, ਦੂਸਰਾ ਪਾਠੀ ਨਹੀਂ ਆਏ। ਸ਼ਬਦ ਦੀਆਂ ਦੋ ਪੰਕਤੀਆਂ ਪੜੀਆਂ ਮੈਂ ਤੇ ਇਧਰ ਵੀ ਜਾਣਾ ਸੀ, ਮੈਂ ਆਹ ਕੰਮ ਵੀ ਕਰਨਾ ਸੀ, ਆਹ ਵੀ ਕਰਨਾ ਸੀ, ਚਿੱਤ ਤੇਰਾ ਲੱਗਾ ਨਹੀਂ। ਜਿਨ੍ਹਾਂ ਦਾ ਨਹੀਂ ਨਾ ਲੱਗਾ ਉਹਨਾਂ ਵਾਸਤੇ ਆ ਕਿਆ ਪੜੀਏ। ਕਹਿੰਦੇ ਨੇ ਕੀ ਕੀਤਾ, ਇੱਥੇ ਬੈਠਾ ਹੋਰ ਕੰਮ ਵੀ ਕੋਈ ਨਾ ਕਰ ਸਕਿਆ ਤੇ ਇਹ ਵੀ ਨਾ ਕੀਤਾ, ਜਿਹੜਾ ਕਰਨ ਵਾਸਤੇ ਬੈਠਾ ਉਹ ਕੀਤਾ ਨਹੀਂ, ਹੋਰ ਕੋਈ ਕਿਉਂ ਨਾ ਹੋਇਆ, ਕਿਉਂਕਿ ਉੱਥੇ ਤੂੰ ਹੈ ਨਹੀਂ, ਕੀਤਾ ਕਿ ਲੋਕ ਗਏ ਉੱਪਰ ਲੋਕ ਗਵਾਏ, ਦੋਵੇਂ ਗੱਲਾਂ ਚੱਲੀਆਂ ਗਈਆਂ, ਕਿਆ ਪੜੀਐ, ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ। ਅਕਾਲ ਪੁਰਖ ਨਾਲ ਨੂੰ ਟੁੱਟ ਕੇ ਮਾਇਆ ਦੇ ਲੜ ਲੱਗ ਕੇ ਸੱਚ ਦੇ, ਹੁਣ ਇੱਕ ਬੰਦਾ ਗਿਣੀ ਜਾਏ ਨੋਟ, ਮੈਂ ਵੇਖਿਆ ਔਰ ਹੈਰਾਨ ਹੋ, ਅਖੰਡ ਪਾਠ ਗਵਾਇਆ ਸੀ, ਤੂੰ ਸਮਝਦਾ ਸੀ ਘਰ ਬੈਠਾ ਤੇ ਨਾਲ ਦੇਣ ਲੈਣ ਲਈ ਉਹ ਨੋਟ ਗਿਣੀ ਜਾਏ, ਦੱਥੀਆਂ ਦੀਆਂ ਦੱਥੀਆਂ, ਇਹ ਕੀ ਕਹਿਣ ਲੱਗਾ ਜੀ ਇਹ ਦੇਣੀ ਹੈ ਬੜੀ ਜ਼ਰੂਰੀ, ਤੇ ਮੈਂ ਸੱਚਿਆ ਗੈਰ ਹਾਜ਼ਰੀ ਵੀ ਕੀ ਕਰਨੀ ਹੈ, ਚਲੋ ਪਾਠ ਵੀ ਸੁਣੀ ਜਾਂਦੇ ਹਾਂ। ਧਿਆਨ ਨੋਟਾਂ ਵਿੱਚ ਹੋਵੇਗਾ ਕਿ ਧਿਆਨ ਪਾਠ ਵਿੱਚ ਹੋਵੇਗਾ? ਗੁਰੂ ਸਾਹਿਬ ਕਹਿੰਦੇ ਨੇ ਕੀ ਸੁਣ ਰਹੇ ਹੈ, ਤੇ ਜਿਹੜਾ ਪੜ੍ਹ ਵੀ ਰਿਹਾ ਜੇ ਉਹਨੇ ਵੀ ਇੱਕ ਵਾਰੀ ਵੇਖ ਲਿਆ, ਬੰਦੇ ਦਾ ਧਿਆਨ ਇੱਕ ਵਾਰੀ ਨੋਟਾਂ ਚ ਪੈ ਜਾਏ ਸਹੀ, ਫਿਰ ਰੱਬ ਹੀ ਇਹਨੂੰ ਬਚਾਏ ਤੇ ਬਚਾਏ, ਉਹਦਾ ਧਿਆਨ ਵੀ ਲੋਕੀ ਗੋਲਕ ਨਹੀਂ ਛੱਡਦੇ, ਖੁੱਲੀ ਰਹਿ ਜਾਏ ਤੇ ਉੱਥੋਂ ਵੀ ਤਾਲੇ ਤੋੜ ਕੇ ਲੈ ਜਾਣਗੇ। ਤੂੰ ਹਜ਼ੂਰੀ ਚ ਬੈਠ ਕੇ ਆਖੇ ਨੋਟ ਗਿਣ ਕੇ ਮੈਂ ਬਾਣੀ ਪੜ ਲਵਾਂ, ਬਾਣੀ ਸੁਣ ਲਵਾਂ, ਕਿਆ ਪੜਿਆ, ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣਿਆ। ਇਹੋ ਜੇ ਵੇਦ ਸੁਣਨ ਪੁਰਾਣ ਸੁਣਨ ਦਾ ਕੀ ਫਾਇਦਾ, ਪੜ੍ਹੇ ਸੁਣੇ ਕਿਆ ਹੋਈ, ਪੜ੍ਹਨ ਸੁਣਨ ਨਾਲ ਕੀ ਹੋਵੇਗਾ, ਜੋ ਸਹਿਜ ਨਾ ਮਿਲਿਓ ਸੋਈ ਸਹਿਜ ਦਾ ਇੱਥੇ ਅਰਥ ਸਮਝਣਾ ਸੁਭਾਵਕ ਹੀ। ਜਿਵੇਂ ਤੁਸੀਂ ਕਣਕ ਬੀਜ ਦਿੱਤੀ ਹੈ ਤੇ ਸੁਭਾਵਕ ਹੀ ਪਾਣੀ ਦਿੱਤਾ, ਖਾਦ ਪਾਈ, ਸਿੱਟੇ ਨਿਕਲਣੇ ਚਾਹੀਦੇ, ਸੁਭਾਵਕ ਤੁਸੀਂ ਨਹੀਂ ਲਾਉਂਦੇ ਕਣਕ, ਅਸੀਂ ਬੀਜ ਆਏ ਬਾਕੀ ਪ੍ਰਕਿਰਤੀ ਕਰਦੀ। ਤੁਸੀਂ ਨਿੰਮ ਦਾ ਬੂਟਾ ਲਾ ਦਿੱਤਾ, ਕੁੜੱਤਨ ਤੁਸੀਂ ਨਹੀਂ ਭਰਦੇ, ਪ੍ਰਕਿਰਤੀ ਭਰਦੀ, ਉਹਦਾ ਕੰਮ ਹੈ। ਅੰਗੂਰਾਂ ਦੀ ਵੇਲ ਲਾ ਦਿੱਤੀ, ਉਹ ਗਲੂਕੋਜ਼ ਉਹਦੇ ਵਿੱਚ ਅਸੀਂ ਨਹੀਂ ਭਰਦੇ, ਪ੍ਰਕਿਰਤੀ ਭਰਦੀ ਹੈ। ਨਿੰਮ ਚ ਕੁੜੱਤਨ ਉਸਨੇ ਭਰੀ ਹੈ, ਸੁਭਾਵ ਉਹਦਾ ਸਹਿਜ ਹੈ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹੇ ਕਬੀਰਾਂ ਕੋ ਸਹਿਜ ਨਾ ਜਾਈ, ਗੰਗਾ ਦਾ ਪਾਣੀ ਕੋ ਖੰਡ ਘੋਲ ਘੋਲ ਕੇ ਪਾਉਂਦਾ ਰਹਿ, ਨਿੰਮ ਦਾ ਸਹਿਜ ਹੈ ਕੌੜਾ, ਕੁੜੱਤਨ ਨਿਕਲੇਗੀ। ਅੰਗੂਰਾਂ ਚ ਕੁੜੱਤਨ ਪਾਈ ਜਾਓ, ਉਹ ਤਾਂ ਵੀ ਮਿੱਠੇ ਨਿਕਲਣਗੇ, ਕਿਉਂਕਿ ਸਹਿਜ ਹੈ। ਕਣਕ ਬੀਜੀ ਹੈ, ਸਹਿਜ ਹੀ ਸਿੱਟਾ ਨਿਕਲਣਾ ਚਾਹੀਦਾ। ਮੱਕੀ ਬੀਜੀ, ਸਹਿਜ ਛਲੀਆਂ ਲੱਗਣੀਆਂ ਚਾਹੀਦਾ। ਉਹ ਕਹਿੰਦੇ ਨੇ ਪਾਠ ਕੀਤਾ ਤੇ ਸਹਿਜ ਹੀ ਰੱਬ ਮਿਲਣਾ ਚਾਹੀਦਾ, ਸਹਿਜ ਤੇ ਹੈ ਇਹ, ਤੇ ਨਹੀਂ ਤੇ ਫਿਰ ਗੜੇ ਮਾਰੀ ਹੋ ਗਈ। ਕਿਤੇ ਐਸਾ ਹੋ ਗਿਆ ਜੇ ਅੰਬ ਦੇ ਬੂਟੇ ਨੂੰ ਅੰਬ ਨਹੀਂ ਲੱਗਾ, ਫਿਰ ਕਾਂਬ ਪੈ ਗਈ, ਕਿਤੇ ਹਨੇਰੀ ਆ ਗਈ, ਕਿਤੇ ਜੜ ਨਾਲੋਂ ਹਿੱਲ ਗਿਆ। ਜਿਵੇਂ ਕਬੀਰ, ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕਹਿ, ਜੋ ਬੀਚ ਨਾ ਖਾਈ ਕਾਂਬ। ਪਾਠ ਤੇ ਜ਼ਰੂਰ ਕਰੀਏ ਪਰ ਫਲ ਬਚਾਈ, ਫਲ ਜਿਹੜਾ ਕਾਂਬ ਨਾ ਖਾ ਜਾਏ, ਹਿੱਲ ਨਾ ਜਾਏ, ਅਡੋਲਤਾ ਰਹੇ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ, ਸਹਿਜ ਪਾਠ ਤੋਂ ਬਾਅਦ ਰੱਬ ਮਿਲਣਾ ਚਾਹੀਦਾ, ਸੁਣਨ ਤੋਂ ਬਾਅਦ ਰੱਬ ਮਿਲਣਾ ਚਾਹੀਦਾ, ਦੁੱਖਾਂ ਪਾਪਾਂ ਦਾ ਨਾਸ ਹੋਣਾ ਚਾਹੀਦਾ। ਹੁਣ ਬਾਣੀ ਵਿੱਚ ਐਵੇਂ ਤੇ ਨਹੀਂ ਲਿਖ ਦਿੱਤਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ। ਇੱਕ ਪਾਸੇ ਕਿ ਪੜ੍ਹੇ ਸੁਣਿਆ ਕਿ ਹੋਈ, ਉਹ ਸੁਣਨਾ ਹੋ ਰਹਾ, ਉਹ ਪੜ੍ਹਨਾ ਹੋ ਰਹਾ। ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਗਵਾਰ। ਇਹ ਪੜ੍ਹਨਾ ਤੇ ਇਸ ਲਈ ਸੀ ਕਿ ਅੰਦਰ ਜਪ ਆਰੰਭ ਹੋ ਜਾਂਦਾ, ਉਹ ਤੇ ਤੂੰ ਜਪਦਾ ਨਹੀਂ। ਸੁਣਨਾ ਇਸ ਲਈ ਸੀ, ਪ੍ਰਮਾਤਮਾ ਦਾ ਸਿਮਰਨ ਸ਼ੁਰੂ ਹੋ ਜਾਂਦਾ। ਬਾਣੀ ਸੁਣ ਕੇ ਸਿਮਰਨ ਨਾਲ ਜੁੜ ਜਾਂਦਾ, ਬਾਣੀ ਸੁਣ ਕੇ ਪੜ੍ਹ ਕੇ ਰੱਬ ਨਾਲ ਜੁੜ ਜਾਂਦਾ। ਕਿਆ ਸੋਚੇ ਬਾਰੰਬਾਰਾ, ਨਾ ਪੜ੍ਹਨ ਲਈ ਮਨ ਲੱਗਾ, ਨਾ ਸੁਣਨ ਲਈ ਲੱਗਾ, ਤੇ ਸੋਚਣਾ ਪਿਆ ਜੇ ਰੱਬ ਨਹੀਂ ਮਿਲਿਆ। ਬੂਟੇ ਨੂੰ ਪਲਿਆ ਨਹੀਂ, ਪਾਣੀ ਪਾਇਆ ਨਹੀਂ, ਬੂਟਾ ਤੇ ਕਣਕ ਦਾ ਸੁੱਕ ਗਿਆ, ਅੰਬ ਲੱਗਾ ਹੋਇਆ ਤੇ ਹਿੱਲ ਗਿਆ, ਮਨ ਇੱਥੇ ਹਿੱਲ ਗਿਆ ਤੇ ਫਲ ਹਿੱਲ ਜਾਏਗਾ। ਜੜਾਂ ਜਦੋਂ ਹਿੱਲ ਜਾਣ ਅੱਗੇ ਫਲ ਨਹੀਂ ਪੈਂਦਾ। ਤੂੰ ਆਪਣੇ ਆਪ ਨੂੰ ਅਡੋਲ ਰੱਖਣਾ ਤੇ ਧਿਆਨ ਰੱਖ। ਬਾਣੀ ਪੜ੍ਹਦਿਆਂ ਉਹ ਬਾਣੀ ਰਚਣਹਾਰੇ ਨਾਲ ਮੈਂ ਕਿਵੇਂ ਜੁੜਾਂ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਾਂ ਬਾਰੰਬਾਰ। ਸੋਚਾਂ ਸੋਚਣਾ, ਇੱਥੇ ਸੋਚਾਂ ਛੱਡ ਦੇ, ਇੱਥੇ ਇੱਕ ਬਚਨ ਹੋਰ ਧਿਆਨ ਚ ਲੈ ਲਈਏ। ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਤੇ ਨਾਲ ਨਾਲ ਸੋਚੀ ਜਾਈਏ, ਇਹਦਾ ਫਲ ਕੋਈ ਚੰਗਾ ਨਹੀਂ ਹੋਵੇਗਾ। ਨਾਲ ਨਾਲ ਮੈਂ ਫੈਸਲਾ ਕਰੀ ਜਾਵਾਂ, ਫੈਸਲਾ ਕੌਣ ਕਰੇਗਾ, ਡਿਸੀਜਨ ਕੌਣ ਲਵੇਗਾ ਕਿ ਜੋ ਸੁਣੇ ਹੈ, ਜੋ ਬਾਣੀ ਪੜ੍ਹਦੇ ਮੈਂ ਸ਼ਬਦ ਪੜ੍ਹਿਆ ਠੀਕ ਹੈ ਕਿ ਨਹੀਂ, ਇਹ ਪੰਕਤੀ ਜਿਹੜੀ ਹੈ ਇਹ ਠੀਕ ਹੈ ਕਿ ਨਹੀਂ, ਸੋਚ ਕੌਣ, ਇਹਦਾ ਫੈਸਲਾ ਕੌਣ ਲਵੇਗਾ, ਸਾਡਾ ਮਨ ਮਨ ਹੀ ਕਹੇਗਾ ਨਾ। ਮੈਂ ਵਿਚਾਰ ਨਾਲ ਨਾਲ ਕਰੀ ਜਾਵਾਂ, ਸੋਚੀ ਪਾਠ ਵੀ ਸੁਣੀ ਜਾਵਾਂ, ਨਾਲ ਨਾਲ ਮਨ ਫੈਸਲੇ ਵੀ ਦੇਈ ਜਾਏ ਠੀਕ ਹੈ ਕਿ ਗਲਤ। ਮਨ ਸਾਡਾ ਜੋ ਹੈ ਠੀਕ ਹੈ ਕਿ ਗਲਤ ਹੈ, ਜੇ ਤੇ ਮਨ ਗਲਤ ਹੈ ਤੇ ਜਿੰਨੇ ਫੈਸਲੇ ਦੇਵੇਗਾ ਸਾਰੇ ਗਲਤ ਹੋਣਗੇ। ਠੀਕ ਮਨ ਜਿਹੜਾ ਹੋਵੇਗਾ ਉਹ ਤੇ ਇੱਕੋ ਹੀ ਫੈਸਲਾ ਦੇਵੇਗਾ ਕਿ ਗੁਰੂ ਕਾ ਬਚਨ ਸਦਾ ਅਟਲ ਹੈ, ਗੁਰੂ ਦਾ ਬਚਨ ਸੱਤ ਹੈ। ਇਹ ਜਿਹੜਾ ਸੱਤ ਬਚਨ, ਸੱਤ ਬਚਨ ਆਜ਼ਾਦ ਹੋਇਆ ਨਾ ਗੁਰੂ ਦਰ, ਇਹ ਸੀ ਤੁਹਾਡਾ ਗੁਰੂ ਬਚਨ ਸੱਤ ਹੈ, ਜੋ ਕਹਿੰਦੇ ਉਹ ਸੱਤ ਹੈ, ਮੰਨਣ ਯੋਗ ਹੈ। ਕਿੰਤੂ ਪਰੰਤੂ ਇੱਥੇ ਕੋਈ ਨਹੀਂ, ਕਹਿੰਦੇ ਨੇ ਕੀ ਵਾਰ ਵਾਰ ਸੋਚਾਂ ਸੋਚ ਰਹੇ, ਸੋਚਾਂ ਵਿੱਚ ਘਾਟ ਹੋਰ ਪੈਂਦੀ ਜੇ, ਸੋਚਾਂ ਵਿੱਚ ਜੋ ਸੁਣਨਾ ਉਹ ਵੀ ਨਹੀਂ ਸੁਣਿਆ ਜਾਂਦਾ, ਸੋਚਾਂ ਵਿੱਚ ਜੋ ਪੜ੍ਹਨਾ ਉਹ ਵੀ ਨਹੀਂ ਪੜ੍ਹਿਆ ਜਾਂਦਾ। ਜਿਹੜਾ ਨਾਲ ਨਾਲ ਸੋਚ ਰਿਹਾ ਨਾ, ਸੋਚ ਜਾਏਗੀ ਬਾਹਰ, ਕੋਈ ਪਤਾ ਨਹੀਂ ਸੋਚ ਧਨ ਦੀ ਆ ਜਾਏ, ਸੋਚ ਆਪਣੇ ਕਾਰੋਬਾਰ ਦੀ ਆ ਜਾਏ, ਸੋਚ ਕਿਸੇ ਰਿਸ਼ਤੇਦਾਰ ਦੀ ਆ, ਸੋਚ ਆ ਗਈ ਤੇ ਪੜ੍ਹਿਆ ਵੀ ਨਹੀਂ ਜਾਣਾ, ਸੋਚ ਆ ਗਈ ਸੁਣਿਆ ਵੀ ਨਹੀਂ ਜਾਣਾ, ਉਸ ਵੇਲੇ ਕੀ ਕਰਾਂ, ਇਹਨੂੰ ਬੰਦ ਕਰ ਦੇ। ਗੁਰਸਿੱਖ ਉਹ ਹੈ ਜਿਹਨੇ ਜਿਸ ਤੇ ਮਨ ਤੇ ਇੰਨਾ ਕਬਜ਼ਾ ਹੋਵੇ ਜਿਵੇਂ ਤੁਹਾਡਾ ਦਰਵਾਜ਼ੇ ਤੇ, ਜਿਹੜਾ ਨਾ ਮਨ ਤੇ ਕਬਜ਼ਾ, ਜਦੋਂ ਚਾਹੁੰਦੇ ਉਹ ਦਰਵਾਜ਼ਾ ਬੰਦ ਕਰ ਦਿੰਦੇ, ਉਹ ਤਾਲਾ ਲਾ ਦਿੰਦੇ, ਰਾਤ ਨੂੰ ਲੌਕ ਕਰ ਦਿੱਤਾ ਔਰ ਸਵੇਰੇ ਉਹਨੂੰ ਖੋਲ ਲਿਆ। ਬਾਣੀ ਪੜ੍ਹਨ ਲੱਗਿਆਂ ਗੁਰੂ ਕਾ ਸਿੱਖ ਮਨ ਨੂੰ ਬਿਲਕੁਲ ਬੰਦ ਕਰ ਦਿੰਦਾ, ਤਾਲਾ ਲਾ ਦਿੰਦਾ, ਕਹਿੰਦਾ ਬਸ ਤੂੰ ਹੁਣ ਬੰਦ ਰਹਿਣਾ, ਹੁਣ ਗੁਰੂ ਬੋਲੇਗਾ ਤੂੰ ਕੇਵਲ ਸੁਣਨਾ, ਗੁਰੂ ਬੋਲੇਗਾ ਤੂੰ ਸੁਣਨਾ, ਮੈਂ ਵੀ ਪੜ੍ਹਾਂਗਾ, ਮੈਂ ਬਹਾਨਾ, ਇਹ ਪੜ੍ਹਨਾ ਵੀ ਗੁਰੂ ਦਾ ਬੋਲਣਾ, ਕਿਉਂਕਿ ਜੋ ਗੁਰੂ ਨੇ ਆਖਿਆ ਉਹ ਪੜ੍ਹਨਾ, ਆਪਣੀ ਮਰਜ਼ੀ ਨਾਲ ਨਹੀਂ ਪੜ੍ਹਨਾ। ਹੁਣ ਗੁਰੂ ਬੋਲੇਗਾ, ਗੁਰੂ ਪੜ੍ਹੇਗਾ, ਗੁਰੂ ਸੁਣਾਏਗਾ, ਤੂੰ ਇੱਧਰ ਉੱਧਰ ਨਹੀਂ ਭਟਕਣਾ, ਤੂੰ ਕੇਵਲ ਸੁਣਨਾ। ਜਿਨ੍ਹਾਂ ਦਾ ਮਨ ਸੇਵਕ ਹੈ ਉਹ ਸਿੱਖ ਨੇ, ਜਿਨ੍ਹਾਂ ਦਾ ਮਨ ਮਾਲਕ ਹੈ ਉਹ ਮਨਮੁੱਖ ਨੇ। ਮਨਮੁੱਖ ਗੁਰਮੁਖ ਦਾ ਅੰਤਰ ਹੈ। ਗਵਾਰ ਕਿਸ ਨੂੰ ਕਿਹਾ, ਕਹਿੰਦੇ ਨੇ ਬਾਣੀ ਪੜ੍ਹੀ ਜਾ ਰਹੀ ਹੈ ਤੂੰ ਹੋਰ ਸੋਚਾਂ ਸੋਚ ਰਹੀ, ਵੇਦ ਪੜ੍ਹਿਆ ਗਿਆ ਤੂੰ ਹੋਰ ਸੋਚਾਂ ਸੋਚ ਰਹੇ, ਕੀ ਮਿਲੇਗਾ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ, ਫਿਰ ਕੀ ਫਾਇਦਾ ਹੋਵੇਗਾ। ਅੱਗੇ ਫਰਮਾ ਰਹੇ ਨੇ ਇਹ ਪੰਕਤੀ ਰਹਾਉ ਦੇ, ਅੰਧਿਆਰੇ ਦੀਪਕ ਚਾਹੀਏ, ਸੰਸਾਰ ਚ ਹਨੇਰਾ। ਇਸ ਬਾਰੇ ਕੁਛ ਪੰਕਤੀਆਂ ਆਪ ਨਾਲ ਸਾਂਝੀਆਂ ਕਰਾਂ। ਮਨ ਰੇ ਸੰਸਾਰ ਅੰਧ ਗਹਿਰਾ, ਕੋਪੇ ਹਨੇਰਾ ਸੰਸਾਰ ਕਿਜ ਨਾ ਸੁਜੈ ਕਿਜ ਨਾ ਬੁਝੈ, ਦੁਨੀਆਂ ਗੁਜੀ ਭਾਏ, ਸਾਈਂ ਮੇਰਾ ਚੰਗਾ ਕੀਤਾ ਨਹੀਂ ਤਾਂ ਹਮ ਵੀ ਦੱਜਾਂ ਆਏ। ਕੋਪੇ ਹਨੇਰਾ ਅੰਧੇਰਾ ਰਾਹ ਨਾ ਕੋਈ, ਅੰਧੇਰੇ ਚ ਕੋਈ ਰਸਤਾ ਨਹੀਂ ਲੱਭਦਾ। ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰੱਬ ਸਸਤਹਿ ਨਾ ਪ੍ਰਵੇਸ਼ਨ। ਇਹ ਮਰਨ ਤੋਂ ਬਾਅਦ ਨਹੀਂ ਹੋਣੀ ਹੈ, ਕਿਤੇ ਚੁਰਾਹਾ ਆ ਜਾਏ ਨਾ, ਭਾਵੇਂ PhD ਸਾਰੇ ਹੀ ਹੋਣ ਪੜ੍ਹੇ ਲਿਖੇ, ਤੇ ਰਸਤੇ ਦਾ ਪਤਾ ਨਾ ਹੋਵੇ, ਸਾਈਨ ਬੋਰਡ ਕੋਈ ਨਾ ਹੋਵੇ, ਕਿਹੜੇ ਪਾਸੇ ਜਾਣਾ, ਮੈਂ ਜਿੱਧਰ ਜਾਣਾ ਹੈ ਚਾਰ ਰਸਤੇ ਕਾਇਆ ਤਿੰਨਾਂ ਚੋਂ ਕਿਹੜਾ ਪੜੇ ਵੀ ਅਨਪੜ ਹੋ ਜਾਣ ਉੱਥੇ ਉਡੀਕਣਗੇ ਕੋਈ ਆ ਜਾਏ ਜਿਹਨੇ ਰਸਤਾ ਵੇਖਿਆ ਜਿਹੜਾ ਦੱਸੇ ਕਿ ਇੱਧਰ ਜਾਣਾ ਅਨਪੜ ਵੀ ਆ ਜਾਏ ਨਾ ਉਹਨੂੰ ਰਸਤੇ ਦਾ ਪਤਾ ਹੋਵੇ ਸਹੀ ਸ਼ੁਕਰ ਕਰੀਦਾ ਆਖੀਦਾ ਇਹਨੇ ਸਾਨੂੰ ਰਸਤਾ ਦੱਸ ਦਿੱਤਾ ਕਈ ਵਾਰੀ ਪੜ੍ਹੇ ਲਿਖੇ ਉਲਝ ਕੇ ਰਹਿ ਗਏ ਇਸੇ ਲਈ ਕਿਹਾ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਨਪੜਿਆ ਪਰਮਗਤ ਪਾਵੇ ਹਨੇਰੇ ਚ ਕੁਝ ਲੱਭਣਾ ਹੋਵੇ ਡਿਗਰੀਆਂ ਕੰਮ ਨਹੀਂ ਆਉਂਦੀਆਂ ਦੀਵਾ ਚਾਹੀਦਾ ਸੱਚ ਤੇ ਹੈ ਕਿਤਾਬ ਪੜ੍ਹਨ ਵਾਸਤੇ ਵੀ ਪਹਿਲੇ ਦੀਵਾ ਚਾਹੀਦਾ ਕਹਿੰਦੇ ਨੇ ਮਨ ਰੇ ਸੰਸਾਰ ਅੰਧ ਗਹਿਰਾ ਚਹੁੰ ਦਿਸ ਪਸਰਿਆ ਹੈ ਜਮ ਜੇਵਰਾ ਜਮਾਂ ਦੀ ਫਾਈ ਜਿਹੜਾ ਹੁੰਦਾ ਰਸੇ ਕਿਵੇਂ ਬੁੱਤ ਪੂਜ ਪੂਜ ਹਿੰਦੂ ਮੂਹੇ ਤੁਰਕ ਮੂਹੇ ਸਰਨਾਈ ਹਨੇਰਾ ਇਹ ਸਾਰਾ ਕੁਛ ਇੱਕ ਰਸਮ ਬਣ ਗਿਆ ਓਹਲੇ ਜਾ ਰਹੇ ਓਹਲੇ ਗਾਰਡਨ ਤੇਰੀ ਗਤ ਦੂਹਣਾ ਪਾਏ ਮਨ ਰੇ ਸੰਸਾਰ ਅੰਧ ਗਹਿਰਾ ਚਹੁੰ ਦਿਸ ਪਸਰਿਆ ਹੈ ਜਮ ਜੇਵਰਾ ਅੱਗੇ ਕਹਿੰਦੇ ਨੇ ਕਵਿਤ ਪੜੇ ਪੜ ਕਵਿਤਾ ਮੂਹੇ ਕੱਪੜ ਕਿਦਾਰੇ ਜਾਏ ਕਿਦਾਰ ਹਿਮਾਲਿਆ ਚ ਹੈਗਾ ਪਰਬਤ ਉਥੇ ਤੀਰਥ ਹੈ ਕਾਪੜੀਏ ਸਾਧੂ ਨੇ ਕਿਦਾਰ ਜਾਣ ਵਾਲੇ ਕਾਪੜੀਏ ਕਵਿਤਾ ਪੜਨ ਵਾਲੇ ਕਵੀ ਕਿਸੇ ਨੂੰ ਪਤਾ ਨਹੀਂ ਲੱਗਾ ਜਟਾ ਧਾਰ ਧਾਰ ਜੋਗੀ ਮੂਹੇ ਤੇਰੀ ਗੱਤ ਇਹਨੇ ਨਾ ਪਾਈ ਅੱਗੇ ਕਿਹਾ ਚਲੋ ਕੁਛ ਬੰਦੇ ਐਸੇ ਨੇ ਧਰਮ ਕਰਮ ਦੀ ਗੱਲ ਛੱਡੋ ਰਾਜ ਗਦੀ ਬਣਾਓ ਤਾਣੇ ਇਕੱਠਾ ਕਰੋ ਦਰਬ ਸੰਚ ਸੰਚ ਰਾਜੇ ਮੂਹ ਇਕੱਠਾ ਕਰ ਕਰਕੇ ਮਰ ਗਏ ਹੁਣ ਸੌਣਾ ਤੇ ਇੱਕ ਮੰਜੇ ਤੇ ਹੀ ਹੈ ਤੇ ਕਰੋੜਾਂ ਮੰਜਿਆਂ ਤੇ ਕਬਜ਼ਾ ਕਰਕੇ ਬੰਦਾ ਕੀ ਕਰੇਗਾ ਹਉਮੈ ਦੀ ਪੂਰਤੀ ਹੋਰ ਤੇ ਕੁਛ ਵੀ ਨਹੀਂ ਇੱਕ ਕਮਰੇ ਤੋਂ ਬਾਅਦ ਦੂਜਾ ਤੇ ਕੰਮ ਨਹੀਂ ਆਉਂਦਾ ਮੈਂ ਤਾਂ ਪਸਾਰ ਕੇ ਮੈਂ ਸਾਰੀਆਂ ਪੰਜਾਂ ਦਸਾਂ ਵਿੱਚ ਤੇ ਸੌ ਨਹੀਂ ਸਕਦਾ ਇੱਕ ਹੰਕਾਰੀਏ ਨੂੰ ਸੁਕਰਾਤ ਨੇ ਬੜੀ ਸੁੰਦਰ ਗੱਲ ਕਹੀ ਉਹ ਗਿਆ ਯੂਨਾਨ ਦੀ ਗੱਲ ਹੈ ਕਹਿਣ ਲੱਗਾ ਆਓ ਬੈਠ ਜਾਓ ਉਹਨੇ ਕਿਹਾ ਇਹਨੇ ਕੀ ਕੀਤਾ ਇਹ ਉੱਠ ਕੇ ਖੜਾ ਹੁੰਦਾ ਮੇਰਾ ਬੜਾ ਆਦਰ ਕਰਦਾ ਮੈਂ ਵੱਡਾ ਬੰਦਾ ਧਨਵਾਨ ਕਹਿਣ ਲੱਗਾ ਤੈਨੂੰ ਪਤਾ ਨਹੀਂ ਮੈਂ ਕੌਣ ਆ ਕਹਿਣ ਲੱਗਾ ਤੂੰ ਮੈਨੂੰ ਕਹਿ ਦਿੱਤਾ ਕੁਰਸੀ ਲੈ ਲਿਆ ਹੱਸ ਕੇ ਕਹਿਣ ਲੱਗਾ ਇੱਕ ਤੇ ਪੂਰੇ ਨਹੀਂ ਆਉਂਦੇ ਦੋ ਤੇ ਬੈਠ ਜਾਓ ਦੂਜੀ ਕਰ ਦੇਣਾ ਕੋਲ ਹੁਣ ਤੇ ਹੋਰ ਚੋਟ ਜ਼ਿਆਦਾ ਲੱਗੀ ਇਹਨੇ ਇਹ ਕੀ ਕਰ ਦਿੱਤਾ ਕਹਿਣ ਲੱਗਾ ਕੁਰਸੀ ਇੱਕ ਤੇ ਹੀ ਬਹਿਣਾ ਬਾਕੀ ਤੇ ਕਬਜ਼ਾ ਹੀ ਹੈ ਦੁਨੀਆਂ ਦੀਆਂ ਤੇ ਕਰ ਲਓ ਮੰਜੇ ਤੇ ਇੱਕ ਤੇ ਹੀ ਸੌਣਾ ਹੈ ਪ੍ਰਸ਼ਾਦੇ ਦੋ ਚਾਰ ਜਿਹੜੇ ਛਕਣੇ ਛਕਣੇ ਬਾਕੀ ਤੇ ਕਬਜ਼ੇ ਦੀ ਗੱਲ ਹੈ ਬੰਦਾ ਕਰਕੇ ਬੈਠ ਜਾਏ ਸਾਰੀ ਦੁਨੀਆਂ ਦੀ ਰੋਟੀ ਤੇ ਮੈਂ ਕਬਜ਼ਾ ਕਰ ਲਵਾਂ ਹੁਣ ਸੰਚਿਆ ਰਾਜਿਆਂ ਦਰਬ ਸੰਚ ਸੰਚ ਰਾਜੇ ਮੂਹੇ ਗੱਡਲੇ ਗੱਡਲੇ ਦਾ ਕਿਰਤ ਕੀ ਗੱਡ ਦਿੱਤਾ ਦੱਬ ਦਿੱਤਾ ਕੰਚਨ ਭਾਰੀ ਸੋਨੇ ਦੇ ਭਾਰ ਦੱਬ ਦਿੱਤੇ ਵੇਦ ਪੜੇ ਪੜ ਪੰਡਿਤ ਮੂਹੇ ਅੱਖਰਾਂ ਤੋਂ ਪਾਰ ਅੱਖਰਾਂ ਵਾਲੇ ਜਿਸਨੇ ਬਖਸ਼ਿਸ਼ ਕੀਤੀ ਆ ਹਰ ਪ੍ਰਮਾਤਮਾ ਤੱਕ ਨਾ ਪਹੁੰਚੇ ਅੱਗੇ ਕਿਹਾ ਰੂਪ ਦੇਖ ਦੇਖ ਨਾਰੀ ਇਹ ਬਚਨ ਬੜਾ ਸਮਝਣ ਵਾਲਾ ਗੁਰਮਤ ਦੀਆਂ ਬੀਬੀਆਂ ਇਸ ਮੰਜ਼ਿਲ ਤੋਂ ਅੱਗੇ ਨਿਕਲ ਗਈਆਂ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਇਹ ਬਚਨ ਕਿਹਾ ਉਹ ਕਹਿੰਦੇ ਨੇ ਵੇਖਣਾ ਤੇ ਉਹ ਪਰਮਾਤਮਾ ਵੇਖੋ ਕਹਿੰਦੇ ਨੇ ਇਸਤਰੀਆਂ ਸ਼ੀਸ਼ੇ ਦੇ ਅੱਗੇ ਆਪਣਾ ਰੂਪ ਵੇਖ ਵੇਖ ਕੇ ਹੀ ਸਾਰਾ ਜੀਵਨ ਬਰਬਾਦ ਕਰ ਗਈ ਆਤਮਾ ਵੇਖਣ ਦਾ ਯਤਨ ਨਾ ਕੀਤਾ ਗੁਰਸੰਗਤ ਦੀ ਦੀਦਾਰ ਨਾ ਕੀਤੇ ਬਸ ਉਨਾ ਸਮਾਂ ਸੰਗਤ ਵਿਚ ਨਹੀਂ ਬੈਠਣਾ ਜਿੰਨਾ ਸਮਾਂ ਆਪਣਾ ਸਵਾਰਨ ਤੇ ਲੱਗਿਆ ਕਈਆਂ ਦਾ ਸਤਸੰਗ ਦਾ ਹੀ ਸਮਾਂ ਲੰਘ ਜਾਂਦਾ ਨਹੀਂ ਆ ਸਕਦੀਆਂ ਕਿਉਂਕਿ ਅਜੇ ਤੱਕ ਜੋ ਸਰੀਰ ਸ਼ਿੰਗਾਰਨਾ ਉਹ ਨਹੀਂ ਸ਼ਿੰਗਾਰਿਆ ਗਿਆ ਗੁਰੂ ਸਾਹਿਬ ਨੇ ਕਿਹਾ ਸੀ ਗੁਰਮੁਖ ਬੀਬੀਆਂ ਸਾਦਾ ਲਿਬਾਸ ਤੇ ਉੱਚੇ ਵਿਚਾਰ ਅੰਦਰੋਂ ਬਿਲਕੁਲ ਜਿੰਨਾ ਕੁ ਸਾਦਾ ਹੈ ਉਨਾ ਹੀ ਰੱਬ ਦਾ ਪਿਆਰਾ ਉਹਨੇ ਸਮਾਂ ਦੂਸਰੇ ਪਾਸੇ ਲਗਾਇਆ ਰੂਪ ਦੇਖ ਦੇਖ ਨਾਰੀ ਕਹਿੰਦੇ ਨੇ ਰਾਮ ਨਾਮ ਬਿਨ ਸਭੇ ਬਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ ਇੱਥੇ ਫੁਰਮਾ ਰਹੇ ਨੇ ਕਰਨ ਵਾਲਾ ਇੱਕ ਕੰਮ ਸੀ ਬਸਤੇ ਅਗੋਚਰ ਇੱਕ ਬਸਤੇ ਅਗੋਚਰ ਲਈਏ ਕਦੋਂ ਜਿਸ ਵੇਲੇ ਅੰਧਿਆਰੇ ਦੀਪਕ ਚਾਹੀਏ ਅੰਧੇਰ ਕੋਠੜੀ ਬੰਦੇ ਦਾ ਮਨ ਆਮ ਕਰਕੇ ਅੰਧੇਰ ਕੋਠੜੀ ਇਹ ਪੰਕਤੀਆਂ ਇੰਨੀਆਂ ਸਾਹਮਣੇ ਆਈਆਂ ਨੇ ਇੰਨੇ ਸਮੇਂ ਚ ਮੈਂ ਸੁਣਾ ਨਹੀਂ ਸਕਦਾ ਜੋ ਸੁਣਾ ਸਕਾਂ ਉਹ ਆਪਣੇ ਪ੍ਰਵਾਨ ਕਰਨਾ ਸਭ ਕੁਛ ਤੇ ਜ਼ਿਹਨ ਨਸ਼ੀ ਕਰਨਾ ਦੁੱਧ ਬਿਨ ਧੇਨ ਜਿਵੇਂ ਦੁੱਧ ਤੋਂ ਬਿਨਾਂ ਗਾਂ ਕੌਣ ਉਹਨੂੰ ਚਾਰਾ ਪਾਉਂਦਾ ਫੰਡਰ ਗਾਂ ਨੂੰ ਦੁੱਧ ਬਿਨ ਧੇਨ ਪੰਖ ਬਿਨ ਪੰਖੇ ਪੰਖ ਕੱਟੇ ਜਾਣ ਤੇ ਪੰਖੀ ਪੰਖਾਂ ਕਰਕੇ ਹੀ ਹੈ ਨਹੀਂ ਤੇ ਉਹਨੂੰ ਪੰਖੀ ਕੌਣ ਆਖੇਗਾ ਜੇ ਖੰਭੀ ਕੋਈ ਨੀ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉੱਤ ਬੁਜਕਾਮ ਖੇਤੀ ਬੀਜਦੇ ਹੋ ਹਰੀ ਭਰੀ ਪਰ ਪਾਣੀ ਬੰਦ ਕਰਦੇ ਹੋ ਕਿਸੇ ਕੰਮ ਨਹੀਂ ਸੁੱਕ ਜਾਏਗੀ ਕਿਆ ਸੁਲਤਾਨ ਸਲਾਮ ਬਹੁਣਾ ਆਖੀ ਜਾਓ ਸੁਲਤਾਨ ਸਲਾਮ ਉਹਨੂੰ ਕਰੇ ਕੋਈ ਨਾ ਕਾਹਦਾ ਰਾਜਾ ਅੰਧੀ ਕੋਠੀ ਤੇਰਾ ਨਾਮ ਨਹੀਂ ਉਹ ਅੰਧੇਰ ਕੋਠੜੀ ਹੈ ਹਰਦਾ ਜਿੱਥੇ ਤੇਰਾ ਨਾਮ ਨਹੀਂ ਮਨ ਦੇ ਸੰਸਾਰ ਅੰਧ ਗਹਿਰਾ ਪਰ ਵੇਖੇ ਗਰੀਬ ਤੋਂ ਗਰੀਬ ਬੰਦਾ ਜਿਸ ਦੀ ਇੱਕ ਚੌਂਪੜੀ ਹੈ ਇੱਕ ਮੰਜੀ ਦਾ ਥਾਂ ਹੈ ਉਹ ਵੀ ਅੰਦਰ ਦੀਵਾ ਜਗਾ ਲੈਂਦਾ ਕਹਿੰਦਾ ਹਨੇਰੇ ਚ ਕਿਵੇਂ ਬੈਠਾਂਗਾ ਬੰਦੇ ਤੂੰ ਚਾਰ ਕਮਰੇ ਬਣਾਏ ਤੇ ਪ੍ਰਬੰਧ ਕੀਤਾ ਚਵਾਂ ਦੇ ਵਿੱਚ ਲਾਈਟਾਂ ਲਗਾਵਾਂ ਦਸ ਬਣਾਏ ਦਸਾਂ ਚ ਲਗਾਵਾਂ ਸੌ ਬਣਾਇਆ ਸੌ ਚ ਲਗਾਵਾਂ ਪਰ ਸਭ ਤੋਂ ਕੀਮਤੀ ਕਮਰਾ ਜਿੱਥੇ ਰੱਬ ਨੇ ਬੈਠਣਾ ਸੀ ਉੱਥੇ ਹਨੇਰਾ ਉੱਥੇ ਤੈਨੂੰ ਦੀਵਾ ਜਗਾਉਣਾ ਯਾਦ ਹੀ ਨਹੀਂ ਰਿਹਾ ਉੱਥੇ ਬਾਹਰ ਦੇ ਦੀਵੇ ਨਹੀਂ ਜਗਣੇ ਹੁਣ ਤੁਸੀਂ ਇਹ ਜਗਾਉਣਾ ਆਏ ਬੜੇ ਪਾਗੇ ਹੋ ਜਿਨ੍ਹਾਂ ਦੇ ਜਗ ਗਏ ਜਿਨ੍ਹਾਂ ਦੇ ਜਗੇ ਨੇ ਕਿਵੇਂ ਜਗੇ ਨੇ ਇੱਕ ਦਾ ਬੁਝਿਆ ਹੋਵੇ ਨਾ ਤੁਸੀਂ ਦੀਵੇ ਰੱਖੇ ਹੋਣ ਇੱਕ ਜਗਦਾ ਤੇ ਬਾਕੀ ਬੁਝੇ ਉਹਦੇ ਨਾਲ ਲਾਈ ਜਾਂਦੇ ਹੋ ਜਗਾਈ ਜਾਂਦੇ ਗੁਰੂ ਹੈ ਜਗਦਾ ਦੀਵਾ ਸ਼ਬਦ ਹੈ ਜਗਦਾ ਦੀਵਾ ਬਸ ਜਿਹੜਾ ਹਿਰਦਾ ਗੁਰ ਸ਼ਬਦ ਨਾਲ ਜੁੜ ਗਿਆ ਉਹ ਜਗਦਾ ਜਾਏਗਾ ਉਹ ਜਗਦਾ ਨੇ ਕਾਨੂੰ ਜਗਾਈ ਜਾਏਗਾ ਅੰਦਰ ਦੀਵੇ ਦਾ ਧਿਆਨ ਨਹੀਂ ਕੀਤਾ ਬੜਾ ਸੁੰਦਰ ਇੱਕ ਬਚਨ ਹੈ ਕਹਿੰਦੇ ਨੇ ਜਿਸ ਵੇਲੇ ਗੁਰੂ ਨੇ ਕਿਰਪਾ ਕੀਤੀ ਮੈਨੂੰ ਪਤਾ ਲੱਗਾ ਮੈਂ ਸਮਝਦਾ ਸਾਂ ਰੋੜ ਪੈਰਾਂ ਨੂੰ ਚੁੱਭਦੇ ਪਏ ਨੇ ਉੱਥੇ ਰਤਨਾਂ ਦੀ ਕੋਠੜੀ ਖੁੱਲ ਗਈ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੀਪਾ ਅਨੂਪ ਜਿਸ ਦੀ ਉਪਮਾ ਹੀ ਕੋਈ ਨੀ ਰਤਨਾਂ ਦੀ ਕੋਠੜੀ ਖੁੱਲ ਗਈ ਕੀ ਆਖਾਂ ਇਸ ਦੇ ਬਾਰੇ ਇਹ ਐਸਾ ਧਨ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾਨੀ ਸਤਿਗੁਰ ਮਿਲੇ ਤਾਂ ਖੋਜੀਏ ਮਿਲ ਜੋਤੀ ਜੋਤ ਸਮਾਨੇ ਮਾਧੋ ਸਾਧੂ ਜਨ ਦੇਹ ਮਿਲਾਏ ਦੇਖਤ ਦਰਸ ਪਾਪ ਸਭ ਨਾਸੈ ਪਵਿੱਤਰ ਪਰਮ ਪਦ ਪਾਏ ਬਸਤੇ ਅਗੋਚਰ ਭਾਏ ਅੰਧਿਆਰੇ ਦੀਪਕ ਚਾਹੀਏ ਸ਼ਬਦ ਦਾ ਦੀਵਾ ਚਾਹੀਦਾ ਸੀ ਤੇ ਤੂੰ ਵੇਦ ਪੜ੍ਹੀ ਜਾ ਰਹੀ ਅੱਖਰ ਪੜ੍ਹੀ ਜਾ ਰਹੇ ਹੈ ਇਹਨਾਂ ਅੱਖਰਾਂ ਦੇ ਵਿੱਚੋਂ ਸ਼ਬਦ ਦਾ ਦੀਵਾ ਕੋਈ ਤੇਰੇ ਅੰਦਰ ਜਗ ਜਾਏ ਕਿ ਬਸ ਤੇ ਅਗੋਚਰ ਲਈਏ ਜਿਵੇਂ ਗੁਆਚੀ ਹੋਈ ਚੀਜ਼ ਜਦੋਂ ਦੀਵਾ ਜਗ ਜਾਂਦਾ ਕਹਿੰਦੇ ਆ ਸਾਹਮਣੇ ਪਈ ਸੀ ਨਜ਼ਰ ਨਹੀਂ ਆਉਂਦੀ ਲਾਈਟ ਆ ਗਈ ਦਿਸ ਪਈ ਸ਼ਬਦ ਦਾ ਦੀਵਾ ਜਗ ਪਿਆ ਉਸੇ ਵੇਲੇ ਪਤਾ ਲੱਗ ਗਿਆ ਉਹ ਇਹ ਹਉਮੈ ਵਿੱਚ ਘਿਰਿਆ ਸੀ ਪਰਮਾਤਮਾ ਦਾ ਨਾਮ ਹਉਮੈ ਪਾਸੇ ਕੀਤੀ ਤੇ ਨਾਮ ਦਾ ਚੰਦਰਮਾ ਚੜ ਗਿਆ ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਹੁਣ ਇੱਕ ਬਸ ਤੇ ਅਗੋਚਰ ਲਈ ਪ੍ਰਾਪਤ ਕਰ ਲਈ ਦੀ ਹੈ ਬਸ ਤੇ ਅਗੋਚਰ ਭਾਈ ਅਗੋਚਰ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਯਾਦ ਰੱਖਣਾ ਅੱਖਾਂ ਦੀ ਪਕੜ ਵਿੱਚੋਂ ਨਹੀਂ ਆਉਂਦਾ ਹੱਥਾਂ ਦੀ ਜੋ ਅੱਖਾਂ ਦੀ ਪਕੜ ਚ ਆ ਜਾਏ ਨਾ ਉਹ ਹੱਥਾਂ ਚ ਵੀ ਆ ਜਾਂਦਾ ਕੰਨਾਂ ਦੀ ਪਕੜ ਵਿੱਚ ਨਹੀਂ ਆਉਂਦਾ ਰਸਨਾਂ ਦੀ ਪਕੜ ਵਿੱਚ ਨਹੀਂ ਆਉਂਦਾ ਇੰਦਰੀਆਂ ਦੀ ਪਕੜ ਵਿੱਚ ਨਹੀਂ ਆਉਂਦਾ ਅਗੋਚਰ ਹੈ ਉਹ ਜੇ ਪਕੜ ਵਿੱਚ ਆਉਂਦਾ ਨਾ ਪਕੜ ਚ ਆਉਣ ਦਾ ਮੇਰਾ ਭਾਵ ਕਬਜ਼ਾ ਕਰਨ ਤੋਂ ਨਹੀਂ ਵਸ ਕਰਨ ਦਾ ਨਹੀਂ ਉਹਦਾ ਭਾਵ ਇਹ ਹੈ ਕਿ ਉਸ ਨਾਲ ਸੰਬੰਧ ਬਣ ਜਾਂਦਾ ਅਗਮੇ ਅਗੋਚਰ ਪਕੜਿਆ ਗੁਰ ਸ਼ਬਦੀ ਜੇ ਉਹ ਪਕੜ ਵਿੱਚ ਆਉਂਦਾ ਤੇ ਗੁਰੂ ਦੇ ਸ਼ਬਦ ਦੁਆਰਾ ਸੰਬੰਧ ਬਣਦਾ ਉਹ ਸਤਿਗੁਰ ਕੈ ਬਲਹਾਰੀਏ ਜੀ ਮੈਂ ਗੁਰੂ ਤੋਂ ਬਲਹਾਰ ਹਾਂ ਗੁਰੂ ਦੇ ਸ਼ਬਦ ਦੁਆਰਾ ਉਸ ਨਾਲ ਸੰਬੰਧ ਬਣਿਆ ਕਟ ਦੀਪਕ ਰਿਹਾ ਸਮਾਈ ਕਹੇ ਕਬੀਰ ਅਬ ਜਾਨੇ ਕਹਿੰਦੇ ਨੇ ਹੁਣ ਮੈਨੂੰ ਪਤਾ ਲੱਗਾ ਹੁਣ ਮੇਰੇ ਜਿੰਨੇ ਅੱਖਰ ਪੜੇ ਸਨ ਉਹ ਸਾਰੇ ਹੀ ਸਫਲ ਹੋ ਗਏ ਅੱਖਰ ਲਿਖਣ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਤੋਂ ਪਹਿਲੇ ਲਿਖੇ ਅੱਖਰ ਬੜੀ ਵੱਡੀ ਰੱਬ ਦੀ ਦਾਤ ਨੇ ਅੱਖਰ ਨਾ ਹੁੰਦੇ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾ ਹੁੰਦਾ ਜੇ ਅੱਖਰ ਨਾ ਹੁੰਦੇ ਤਾਂ ਕੋਈ ਧਾਰਮਿਕ ਗ੍ਰੰਥ ਨਾ ਹੁੰਦਾ। ਅੱਜ ਕਿਤੇ ਅੱਖਰ ਮਿਟ ਜਾਣ ਨਾ, ਦੁਨੀਆਂ ਦਾ ਸਾਰਾ ਸਿਲਸਿਲਾ ਪਸ਼ੂ ਪਣੇ ਤੇ ਆ ਜਾਏ। ਜੋ ਲਿਖਿਆ ਪਿਆ ਸਾਰੀਆਂ ਫਾਈਲਾਂ ਜਿਹੜੀਆਂ ਨੇ ਕਿਤੇ ਗੁੰਮ ਹੋ ਜਾਣ, ਕੰਪਿਊਟਰਾਂ ਚੋਂ ਨਿਕਲ ਜਾਣ, ਹਸਪੀਟਲਾਂ ਦਾ ਕੀ ਹਾਲ ਹੋਵੇ, ਦਫ਼ਤਰ ਜਿੰਨੇ ਚੱਲ ਰਹੇ ਨੇ ਇਹਨਾਂ ਦਾ ਕੀ ਹਾਲ ਹੋਵੇ, ਰਾਜਿਆਂ ਦੇ ਕਾਨੂੰਨ ਦਾ ਕੀ ਬਣੇ, ਸਾਰੇ ਕੰਮ ਠੱਪ ਕੇ ਹੋ ਕੇ ਰਹਿ ਜਾਣ। ਮੈਨੂੰ ਯਾਦ ਆਉਂਦੀ ਇੱਕ ਗੱਲ, ਉਸ ਦਿਨ ਮੈਂ ਰੱਬ ਦਾ ਲੱਖ ਲੱਖ ਧੰਨਵਾਦ ਕੀਤਾ। ਟੋਰਾਂਟੋ ਤੋਂ ਚੜ੍ਹਨਾ ਸੀ ਤੇ ਬ੍ਰਿਟਿਸ਼ ਏਅਰਵੇਜ ਚੰਗਾ ਜਹਾਜ਼, ਮੈਂ ਟਾਈਮ ਸਿਰ ਪਹੁੰਚਿਆ ਤੇ ਉੱਥੇ ਦੁਨੀਆਂ ਇਕੱਠੀ ਹੋਈ, ਕਹਿਣ ਲੱਗੇ ਸਿਸਟਮ ਖਰਾਬ ਹੋ ਗਿਆ, ਪਤਾ ਨਹੀਂ ਕਦੋਂ ਠੀਕ ਹੋਵੇ, ਤਾਂ ਇਹ ਕੱਢਣਗੇ ਕਿਹਦੀ ਟਿਕਟ ਹੈ ਕਿਹਦੀ ਨਹੀਂ, ਕਿਹਦਾ ਸਮਾਨ। ਮੈਂ ਕਿਹਾ ਦਾਤਿਆ ਇੱਕ ਹੀ ਖਰਾਬ ਹੋਇਆ, ਕਿਤੇ ਸਾਰੀ ਦੁਨੀਆਂ ਦਾ ਖਰਾਬ ਹੋ ਗਿਆ ਤੇ ਬਣੇਗਾ ਕਿ ਤੇਰਾ ਧੰਨਵਾਦ ਹੈ। ਅੱਖਰ ਸਾਡੇ ਕੋਲ ਨੇ, ਅੱਖਰਾਂ ਰਾਹੀਂ ਉਹ ਕਬੀਰ ਸਾਹਿਬ ਇਹ ਨਹੀਂ ਕਹਿੰਦੇ ਅੱਖਰ ਛੱਡ ਦਿਓ, ਉਹ ਕਹਿੰਦੇ ਨੇ ਜਿਹੜਾ ਫਾਇਦਾ ਲੈਣਾ ਉਹ ਲਵੋ, ਅੱਖਰਾਂ ਦਾ ਥਾਂ ਜਿਹੜਾ ਹੈ ਉਹ ਸਮਝੋ ਕੀ ਹੈ। ਉਹ ਕਹਿੰਦੇ ਨੇ ਮੈਂ ਹੁਣ ਜਾਂਦੇ ਹਾਂ, ਮੇਰੇ ਅੱਖਰ ਸਫਲ ਹੋ ਗਏ, ਕਹੇ ਕਬੀਰ ਅੱਬ ਜਾਂਦੇ ਹਾਂ, ਜਬ ਜਾਂਦੇ ਹਾਂ ਤਾਂ ਮਨ ਮੰਨਿਆ ਹੈ। ਬਿਲਕੁਲ ਠੀਕ, ਜਿਸ ਨੂੰ ਜਾਣੀਏ ਨਾ ਉਸ ਲਈ ਮਨ ਨਹੀਂ ਮੰਨਦਾ, ਬਿਲਕੁਲ ਮਨ ਨਹੀਂ ਮੰਨਦਾ। ਤੁਹਾਡੇ ਹੱਥ ਉੱਤੇ ਇੱਕ ਦਵਾਈ ਪਾ ਧਰੀ ਹੈ ਨਾ, ਜਾਣਦੇ ਉਸ ਬਾਰੇ ਨਹੀਂ, ਪਤਾ ਲੱਗਾ ਦਵਾਈ ਹੈ ਪਰ ਇਹ ਤੇ ਪਤਾ ਹੋਵੇ ਕਿਹੜੀ ਬਿਮਾਰੀ ਤੋਂ ਹੈ, ਮੈਂ ਨਹੀਂ ਜਾਣਦਾ, ਹੋ ਸਕਦਾ ਜ਼ਹਿਰ ਹੀ ਹੋਵੇ, ਮੈਂ ਐਵੇਂ ਖਾ ਜਾਵਾਂ, ਨਹੀਂ ਮਨ ਵਿੱਚ ਸ਼ੰਕਾ ਆਉਂਦਾ। ਤੁਰੇ ਜਾ ਰਹੇ ਹਾਂ, ਦੋ ਬੰਦੇ ਮਿਲ ਪਏ ਪਰ ਮੈਂ ਜਾਣਦਾ ਨਹੀਂ ਇਹ ਸਾਧੂ ਨੇ ਕਿ ਚੋਰ ਨੇ, ਉਹਨਾਂ ਲਈ ਮਨ ਨਹੀਂ ਮੰਨਦਾ ਕਿ ਅੱਗੋਂ ਮੇਰੇ ਨਾਲ ਕੀ ਕਰਨਗੇ। ਜਿੱਥੇ ਜਿੱਥੇ ਅਸੀਂ ਜਾਣਦੇ ਹਾਂ ਨਾ, ਕਹਿੰਦੇ ਹਾਂ ਜਾਣਦੇ ਹਾਂ, ਉੱਥੇ ਭਰੋਸਾ ਬਣਦਾ, ਉੱਥੇ ਸ਼ਰਧਾ ਬਣਦੀ ਹੈ, ਉੱਥੇ ਵਿਵਹਾਰ ਬਣਦਾ, ਉੱਥੇ ਸਾਂਝ ਬਣਦੀ ਹੈ। ਜਿਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਉਹਦੇ ਨਾਲ ਤੇ ਵਪਾਰ ਵੀ ਨਹੀਂ ਕਰਦੇ, ਜਿਸ ਨੂੰ ਨਹੀਂ ਜਾਣਦੇ ਉਸ ਨਾਲ ਤੇ ਮਾਇਆ ਦੀ ਸਾਂਝ ਵੀ ਨਹੀਂ ਕਰਦੇ, ਤੇ ਜਿਸ ਨੂੰ ਜਾਣਦੇ ਨਹੀਂ ਉਸ ਤੇ ਮਨ ਕਿਵੇਂ ਟਿਕ ਜਾਏ। ਬਾਣੀ ਤੇ ਮਨ ਉਹਨਾਂ ਦਾ ਹੀ ਟਿਕੇਗਾ ਜਿਹੜੇ ਬਾਣੀ ਨੂੰ ਜਾਣਦੇ ਨੇ, ਗੁਰੂ ਤੇ ਮਨ ਉਹਨਾਂ ਦਾ ਟਿਕੇਗਾ ਜਿਹੜੇ ਗੁਰੂ ਨੂੰ ਜਾਣਦੇ ਨੇ, ਔਰ ਰੱਬ ਤੇ ਮਨ ਉਹਨਾਂ ਦਾ ਟਿਕੇਗਾ ਜਿਨ੍ਹਾਂ ਸੰਜਾਤਾ। ਸੰਜਾਨਣ ਦਾ ਅਰਥ ਕੀ ਹੈ, ਉਹ ਬਚਨ ਹੁਣ ਗੁਰੂ ਅਰਜਨ ਦੇਵ ਦਾ ਪੜ੍ਹੀਏ, ਕਹਿੰਦੇ ਨੇ ਸਾਰੇ ਕਿਉਂ ਨਹੀਂ ਰੰਗੇਗਾ, ਸਾਰੇ ਕਿਉਂ ਨਹੀਂ ਰੰਗੇਗਾ, ਹਰ ਇੱਕ ਨੂੰ ਰੰਗ ਕਿਉਂ ਨਹੀਂ ਚੜ੍ਹਿਆ। ਉਹ ਕਹਿੰਦੇ ਨੇ ਸੰਜਾਤਾ ਨੇ, ਜਿਨ੍ਹਾਂ ਨੇ ਸੰਜਾਤਾ ਨਹੀਂ। ਹੁਣ ਇੱਕ ਸਾਖੀ ਵੱਲ ਧਿਆਨ ਦੇ ਲਈਏ, ਬੜਾ ਆਨੰਦ ਆਏਗਾ, ਸੰਜਾਨ ਕਿੰਨੀ ਜ਼ਰੂਰੀ ਹੈ। ਸਾਹਿਬ ਗੁਰੂ ਨਾਨਕ ਦੇਵ ਖੱਦਰ ਦੇ ਬਸਤਰ ਪਏ ਨੇ, ਖੇਤੀ ਚੋਂ ਕੰਮ ਕਰਕੇ, ਇਹ ਸਭ ਤੋਂ ਵਧੀਆ ਸਨ ਉਸ ਵੇਲੇ, ਖੱਦਰ ਦਾ ਚੋਲਾ, ਖਿੱਦਰ ਦਾ ਦਸਤਾਰਾ, ਖੜੇ ਆ ਗਏ ਨੇ ਭਾਈ ਲੈਣਾ ਤੇ ਮਿਲਣ ਵੀ ਗੁਰੂ ਨਾਨਕ ਦੇਵ ਨੂੰ ਹੀ ਆਏ ਨੇ, ਪਰ ਅਜੇ ਜਾਣਿਆ ਨਹੀਂ ਸੀ ਨਾ, ਅਜੇ ਸੰਜਾਤਾ ਨਹੀਂ ਸੀ, ਅਜੇ ਵੇਖਿਆ ਨਹੀਂ ਸੀ। ਕੋਲ ਗੁਰੂ ਨਾਨਕ ਦੇਵ ਖੜੇ ਨੇ, ਜਿਨ੍ਹਾਂ ਨੂੰ ਮਿਲਣ ਵਾਸਤੇ ਆਏ ਨੇ, ਉਹਨਾਂ ਨੂੰ ਪੁੱਛਦੇ ਨੇ ਕਿ ਬਾਬੇ ਨਾਨਕ ਦਾ ਘਰ ਕਿੱਥੇ ਹੈ। ਤੁਹਾਨੂੰ ਇੱਕ ਬੇਨਤੀ ਕਰਾਂ, ਕਈ ਵਾਰੀ ਅਸੀਂ ਰੱਬ ਨੂੰ ਹੀ ਪੁੱਛਦੇ ਰਹਿੰਦੇ ਹਾਂ ਕਿ ਤੇਰਾ ਘਰ ਕਿੱਥੇ ਕਿ ਹੈ, ਤੂੰ ਕਿੱਥੇ ਰਹਿੰਦਾ, ਉਹਨੂੰ ਹੀ ਪੁੱਛਦੇ ਰਹਿੰਦੇ ਹਾਂ, ਇਹ ਪਤਾ ਹੀ ਨਹੀਂ ਹੈ। ਪਰਮਾਤਮਾ ਇੱਕ ਬੜੀ ਭਾਵਪੂਰਤ ਕਥਾ ਯਾਦ ਆਈ, ਪਤੀ ਗਿਆ ਸੀ ਪ੍ਰਦੇਸ਼ ਤੇ ਪਤਨੀ ਰੋਜ਼ ਇੱਕ ਚਿੱਠੀ ਲਿਖਦੀ ਸੀ, ਸਾਧੂ ਸੁਣਾਉਂਦਾ ਸੀ, ਉਹਨੇ ਰੋ ਪੈਣਾ, ਸੰਗਤਾਂ ਨੇ 20-20 ਮਿੰਟ ਚੁੱਪ ਕੀਤੇ ਰਹਿਣਾ। ਚਿੱਠੀ ਲਿਖਦੀ ਸੀ ਪਤੀ ਨੂੰ, ਸੁਝਿਆ ਇੱਕ ਸਰਪ੍ਰਾਈਜ਼ ਦੇਵਾਂ, ਅਚਾਨਕ ਜਾਵਾਂਗਾ, ਗਿਆ ਰਾਤ ਨੂੰ, ਵੇਖਿਆ ਲਿਖ ਰਹੀ ਹੈ, ਕਹਿਣ ਲੱਗਾ ਖਤਮ ਕਰੇਗੀ ਤਾਂ ਬੋਲਾਂਗਾ, ਸਾਹਮਣੇ ਖਲੋ ਗਿਆ। ਉਹਨੇ ਇੱਕ ਪੇਪਰ ਲਿਖਿਆ, ਉੱਪਰ ਵੇਖਿਆ ਇਹਨੇ ਦੂਸਰਾ ਰੱਖ ਲਿਆ, ਉਹ ਲਿਖਿਆ ਤੀਸਰਾ ਰੱਖ ਲਿਆ, ਲਿਖੀ ਗਏ ਦਿਨ ਚੜ੍ਹਾ ਆਇਆ, ਵੇਖਿਆ ਉਹ ਪੇਪਰ ਮੁੱਕ ਹੋ ਗਿਆ ਤੇ ਵੇਖਿਆ, ਕਹਿਣ ਲੱਗੀ ਕਦੋਂ ਆਏ, ਕਹਿਣ ਲੱਗਾ ਜਦੋਂ ਤੂੰ ਪਹਿਲਾ ਪੇਪਰ ਸ਼ੁਰੂ ਕੀਤਾ। ਰੋ ਕੇ ਕਹਿਣ ਲੱਗੀ ਹੱਦ ਹੋ ਗਈ, ਤੁਹਾਨੂੰ ਲਿਖ ਰਹੀ ਹਾਂ ਚਿੱਠੀਆਂ, ਤੁਹਾਨੂੰ ਲਿਖ ਰਹੀ ਹਾਂ, ਤੁਸੀਂ ਸਾਹਮਣੇ ਖੜੇ। ਸਾਧੂ ਰੋ ਕੇ ਕਹਿੰਦਾ ਸੀ ਇਹ ਜਿਹਨੂੰ ਚਿੱਠੀਆਂ ਲਿਖ ਰਹੇ ਹੋ, ਜਿਸ ਦਾ ਪਾਠ ਕਰ ਰਹੇ ਹੋ, ਜਿਸ ਦਾ ਵਾਹਿਗੁਰੂ ਜਪ ਰਹੇ ਹੋ, ਕਿਤੇ ਐਸਾ ਤੇ ਨਹੀਂ ਕਿ ਉਹ ਸਾਹਮਣੇ ਖਲੋਤਾ ਹੋਇਆ, ਅਸੀਂ ਵੇਖਦੇ ਹੀ ਨਹੀਂ।
ਉਹ ਸਾਹਮਣੇ ਖੜਾ ਹੋਇਆ, ਕਹਿੰਦੇ ਨੇ ਜਾਣਿਆ ਹੁਣ ਕੋਲ ਖਲੋਤੇ ਗੁਰੂ ਨਾਨਕ ਦੇਵ। ਕਹਿੰਦੇ ਬਾਬਾ ਜੀ ਗੁਰੂ ਨਾਨਕ ਦੇਵ ਦਾ ਘਰ ਕਿੱਥੇ? ਉਹਨੇ ਸਮਝਿਆ ਕੋਈ ਸੇਵਾਦਾਰ ਹੋਣਾ ਉਸ ਡੇਰੇ ਦਾ। ਹੁਣ ਘੋੜੀ ਦੀ ਵਾਗ ਫੜੀ ਆਉਂਦੀ, ਕਿਉਂ ਘੋੜੀ ਤੇ ਚੜ ਕੇ ਆਉਂਦੇ ਜੇ ਸੰਜਾਤਾ ਹੁੰਦਾ? ਤੇ ਜਿਸ ਦਿਨ ਸੰਜਾਣ ਲਿਆ ਉਸ ਦਿਨ ਤੋਂ ਬਾਅਦ ਭਾਈ ਲੈਣਾ ਕਿਤੇ ਘੋੜੀ ਤੇ ਚੜੇ ਤੇ ਗੁਰੂ ਨਾਨਕ ਦੇਵ ਨਾਲ ਤੁਰੇ ਜਾਣ। ਕਹਿੰਦੇ ਨੇ ਮਨ ਕਿੰਨਾ ਦਾ ਰੰਗਿਆ ਗਿਆ ਰੱਤੇ ਸਹੀ ਜੇ ਮੁੱਖ ਨਾ ਮੁੜਨ ਨਾਲ ਕਿਹਾ ਜਿੰਨੀ ਸੰਜਾਤਾ ਸਾਈ ਚੜ ਚੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਏ। ਕਬੀਰ ਸਾਹਿਬ ਕਹਿੰਦੇ ਨੇ ਹੁਣ ਤੇ ਆਨੰਦ ਆਉਂਦਾ ਪੜਨ ਦਾ, ਕਿਉਂਕਿ ਮੈਂ ਸੰਜਾਣ ਲਿਆ ਬਾਣੀ ਕਿਸ ਦੀ, ਮੈਂ ਸੰਜਾਣ ਲਿਆ ਅੱਖਰ ਕਿਸ ਦੇ ਨੇ। ਹੁਣ ਸੁਣਨ ਦਾ ਵੀ ਆਨੰਦ ਆਉਂਦਾ, ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਨਾ ਜਿਸ ਨੂੰ ਉਸ ਦਾ ਯਾਦ ਸੁਣਾਓ, ਜਿਹਨੂੰ ਸੁਣਾਣਿਆ ਉਹਦੀ ਯਾਦ ਸੁਣੋ, ਗੱਲ ਸੁਣੋ, ਆਨੰਦ ਆਉਂਦਾ ਕਿਉਂਕਿ ਜਾਣਦੇ ਆ। ਉਹ ਕਹਿੰਦੇ ਨੇ ਜਾਣਿਆ ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤਾਂ ਮਨ ਮਾਨਿਆ। ਹੁਣ ਮਨ ਮੰਨ ਗਿਆ, ਮਨ ਕਿਸੇ ਪਾਸੇ ਸੋਚਦਾ ਹੀ ਨਹੀਂ, ਹੁਣ ਤੇ ਬਸ ਪਾਠ ਕਰਦੇ ਹਾਂ ਤੇ ਰੱਬ ਨਾਲ ਗੱਲਾਂ, ਸੁਣਦੇ ਹਾਂ ਤੇ ਰੱਬ ਨਾਲ ਗੱਲਾਂ। ਕਹਿੰਦੇ ਨੇ ਪਰ ਲੋਕ ਨਹੀਂ ਭਤੀਜਦੇ, ਉਹ ਕਹਿੰਦੇ ਨੇ ਤੂੰ ਤੇ ਕਰਦਾ ਹੀ ਕੁਛ ਨਹੀਂ। ਜਿਵੇਂ ਅਸੀਂ ਯੱਗ ਕਰਨੇ ਆ, ਤੀਰਥ ਯਾਤਰਾ ਕਰਨੇ ਆ, ਜੋ ਅਸੀਂ ਕਰਨੇ ਆ ਉਹ ਤੇ ਕਰਦਾ ਹੀ ਨਹੀਂ, ਤੇ ਤੈਨੂੰ ਕਿਵੇਂ ਰੱਬ ਮਿਲਦਾ? ਕਹਿੰਦੇ ਮੈਂ ਇਹਨਾਂ ਨੂੰ ਪੁੱਛਣਾ ਤੁਹਾਨੂੰ ਮਿਲ ਗਿਆ, ਜੋ ਤੁਸੀਂ ਕਰਦੇ ਹੋ ਮਿਲਿਆ ਤੇ ਤੁਹਾਨੂੰ ਵੀ ਨਹੀਂ। ਸੱਚ ਇਹ ਹੈ ਰਸਮਾਂ ਵਾਲਿਆਂ ਨੂੰ ਨਹੀਂ ਮਿਲਦਾ ਤਾਂ ਵੀ ਕਹਿੰਦੇ ਨੇ ਭਗਤ ਕਿਉਂ ਨਹੀਂ ਕਰਦਾ? ਉਹ ਕਹਿੰਦੇ ਨੇ ਹੁਣ ਮਨ ਮੰਨਣਾ ਲੋਕ ਨਾ ਫਤੀ, ਮੇਰਾ ਮਨ ਮੰਨ ਗਿਆ, ਮੇਰਾ ਰੱਬ ਨਾਲ ਵਾਹ ਬਣ ਗਿਆ, ਮੈਂ ਉਸ ਦਾ ਬਣ ਗਿਆ, ਮੇਰਾ ਹੋ ਗਿਆ, ਲੋਕੀ ਨਹੀਂ ਮੰਨਦੇ। ਮਨ ਮੰਨਣਾ ਮੇਰੇ ਮਨ ਮੰਨਿਆ ਵੀ ਲੋਕ ਨਾ ਭਤੀਜਾ, ਹੁਣ ਕੀ ਕਰਾਂ? ਜਿਹੜਾ ਰਸ ਮਿਲਿਆ ਇਹਨਾਂ ਦੇ ਪਿੱਛੇ ਲੱਗ ਕੇ ਛੱਡ ਦਿਆਂ? ਕਹਿੰਦੇ ਨੇ ਨਾ ਭਤੀਜੇ ਤਉ ਕਿਆ ਕੀਜੈ, ਮੈਂ ਕੀ ਕਰਨਾ, ਭਾਵ ਜੋ ਮਰਜ਼ੀ ਕਰਦੇ ਰਹਿਣ, ਮੈਨੂੰ ਅਕਾਲ ਪੁਰਖ ਦੀ ਪਰਵਾਹ ਦੁਨੀਆਂ ਦੀ ਨੇ, ਮੈਨੂੰ ਨਾਮ ਰਸ ਦੀ ਪਰਵਾਹ ਇਹ ਕੰਨ ਰਸ ਦੀ ਨਹੀਂ, ਮੈਨੂੰ ਲੋਕਾਂ ਦੀ ਸਿਫਤ ਦੀ ਪਰਵਾਹ ਨਹੀਂ ਕਿ ਲੋਕੀ ਮੇਰੀ ਕਰਨ, ਲੋਕੀ ਨਿੰਦਿਆ ਕਰ, ਨਿੰਦੋ ਨਿੰਦੋ ਲੋਕ ਮੋਕੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਉਹ ਇਸ ਲਈ ਕਿ ਮੈਨੂੰ ਆਨੰਦ ਆ ਗਿਆ, ਮੈਨੂੰ ਰਸ ਆ ਗਿਆ, ਹੁਣ ਮੈਂ ਜਾਣ ਲਿਆ। ਇਹ ਜਾਣਿਆ ਤੋਂ ਬਗੈਰ ਪੜਿਆ ਸੁਣਿਆ ਵਿਅਰਥ, ਇਹ ਜਾਣ ਲਿਆ ਤੇ ਪੜਿਆ ਸੁਣਿਆ ਸਾਰਾ ਸਫਲ। ਇਹ ਪੜਨਾ ਸੁਣਨਾ ਇਸ ਲਈ ਸੀ ਕਿ ਜਾਣਿਆ ਜਾਏ। ਭੁੱਲਾਂ ਦੀ ਖਿਮਾ, ਆਓ ਸਾਰੇ ਰਲ ਕੇ ਜਪੀਏ ਵਾਹਿਗੁਰੂ ਵਾਹਿਗੁਰੂ।